ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਕੋਈ ਜਨ ਹਰ ਸਿਉਂ ਦੇਵ ਚਰਨ ਗਹੋਂ ਬੱਕੋਂ ਸੁਭ ਰਸਨਾ ਦੀਜਹਿ ਪ੍ਰਾਨ ਅਕੋ ਤੈ ਸਾਹਿਬ ਕੀ ਬਾਤ ਜੇ ਆਖੈ ਕਰ ਬੈਸਨ ਦੀਜੈ ਬਿਨ ਸਿਰ ਸੇ ਕਰੀਜੈ
ਹਰ ਜਨ ਕੇ ਹਉ ਬਲ ਜਾਈ ਹਰ ਜਨ ਕੇ ਹਉ ਬਲ ਜਾਈ
ਹਰ ਜਨ ਕੇ ਹਉ ਬਲ ਜਾਈ ਹਰ ਜਨ ਕੇ ਹਉ ਬਲ ਜਾਈ
ਮੇਰੇ ਰਾਮ ਮੇਰੇ ਰਾਮ
ਮੇਰੇ
ਹਰ ਜਨ ਕੇ ਹਉ ਬਲ ਜਾਈ ਹਰ ਜਨ ਕੇ ਹਉ ਬਲ ਜਾਈ
ਜਨ ਕੇ ਹਉ ਬਲ ਜਾਈ ਹਰ ਜਨ ਕੇ ਹਉ ਬਲ ਜਾਈ
ਕਿਸਾਨ ਕਾ ਕਰ ਚਬਰ ਟੁਲਾਵਾ
ਸਾਂਗਾ ਕਰ ਚਬਰ ਟੁਲਾਵਾ,
ਏ ਸਾਂਗਾ ਕਰ ਚਬਰ ਟੁਲਾਵਾ, ਏ ਸਾਂਗਾ ਕਰ ਚਬਰ ਟੁਲਾਵਾ,
ਏ ਸਾਂਗਾ ਕਰ ਚਬਰ ਟੁਲਾਵਾ, ਏ ਸਾਂਗਾ ਕਰ ਚਬਰ ਟੁਲਾਵਾ,
ਏ ਸਾਂਗਾ ਕਰ ਚਬਰ
ਚਰਨ ਧੂੜ ਮੁਖ ਲਈ, ਚਰਨ ਧੂੜ ਮੁਖ ਲਈ,
ਚਰਨ ਧੂੜ ਮੁਖ ਲਈ, ਚਰਨ ਧੂੜ ਮੁਖ ਲਈ,
ਮੇਰੇ ਰਾਮ ਮੇਰੇ ਰਾਮ, ਮੇਰੇ ਰਾਮ ਮੇਰੇ ਥੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਵਾ,
ਥੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਵਾ,
ਪਰਵਾਨ ਗਣੀ ਸੇ ਆਏ, ਸਫਲ ਤਿਨਾ ਕੇ ਕਮਾ,
ਪਰਵਾਨ ਗਣੀ ਸੇ ਆਏ, ਸਫਲ ਤਿਨਾ ਕੇ ਕਮਾ,
ਸਫਲ ਤਿਨਾ ਕੇ ਕਮਾ, ਸਫਲ ਤਿਨਾ ਕੇ ਕਮਾ,
ਸਫਲ ਤਿਨਾ ਕੇ ਕਮਾ, ਸਫਲ ਤਿਨਾ ਕੇ ਕਮਾ,
ਹਰ ਜਨ ਕੈ ਹੋ ਬਲ ਜਾਈ,
ਹਰ ਜਨ ਕੈ ਹੋ ਬਲ ਜਾਈ, ਹਰ ਜਨ ਕੈ ਹੋ ਬਲ ਜਾਈ,
ਕੇਸਾ ਕਾ ਕਰ ਜਬਰ ਤੁਲਾਵਾ, ਕੇਸਾ ਕਾ ਕਰ ਜਬਰ ਤੁਲਾਵਾ,
ਕੇਸਾ ਕਾ ਕਰ ਜਬਰ ਤੁਲਾਵਾ, ਕੇਸਾ ਕਾ ਕਰ ਜਬਰ ਤੁਲਾਵਾ,
ਚਰਨ ਧੂੜ ਮੁਖ ਲਾਈ, ਚਰਨ ਧੂੜ ਮੁਖ ਲਾਈ,
ਚਰਨ ਧੂੜ ਮੁਖ ਲਾਈ, ਚਰਨ ਧੂੜ ਮੁਖ ਲਾਈ,
ਹੋ ਬਲ ਜਾਈ, ਹੋ ਬਲ ਜਾਈ, ਹੋ ਬਲ ਜਾਈ, ਹੋ ਬਲ ਜਾਈ,
ਹੋ ਬਲ ਜਾਈ, ਹੋ ਬਲ ਜਾਈ, ਹੋ ਬਲ ਜਾਈ, ਹੋ ਬਲ ਜਾਈ,
ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ,
ਹਰ ਸਿਉ ਨੇ ਮਿਲਾ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ सच्चा सुख सच्ची वडियाई जिसके
फेरी पानी तो हर जन के पीसण पीस कमा
फेरी पानी तो हर जन के पीसण पीस कमा
नानक की प्रभ पास विनती तेरे जन देखण पावा
तेरे जन देखण पावा
तेरे जन देखण पावा
तेरे जन देखण पावा तेरे जन देखण पावा
होवल जाई होवल जाई होवल जाई जी होवल जाई
होवल जाई
मेरे राम मेरे राम
मेरे राम मेरे राम
मेरे राम मेरे राम
मेरे
ਭੈਣਾਂ ਨੂੰ ਬੋਲਣ ਦਿਓ ਸਾਰੇ ਸਿੰਘ ਬੋਲੋ ਭੈਣਾਂ ਪੜੋ ਸਾਰੇ ਸਿੰਘ
ਵਾਹਿਗੁਰੂ
ਗੱਜ ਕੇ ਭੈਣਾਂ सारे भाई सारे सिंह भाई सारे गज के ਗੱਜ ਕੇ ਪਿਆਰਿਓ ਗੱਜ ਕੇ ਭੈਣੋ ਗੱਜ ਕੇ ਬਈ
ਵਾਹਿਗੁਰੂ
गज के गज के हौ बल जाई गज के सिंह मेरे राम हर जन के हौ बल जाई मेरे राम हर जन के हौ बल जाई
मेरे राम हर जन के हौ बल जाई
पढ़ो राम हर जन के किसंका कर चवर सुनावा चरण तूड़ मुख लाई के संगा कर जबर सुनावा
ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀ ਸੰਗਤ ਆ ਰਹੀ ਹੈ ਕੁਛ ਰਾਹ ਚ ਬਿਠਾ ਲਓ ਪਿੱਛੇ ਜਿਹੜੇ ਆ ਰਹੇ ਪਿੱਛੇ ਹੀ ਬੈਠ ਜਾਣ ਜਿਹੜੇ ਬੈਠਣ ਵਾਲੇ ਆ ਜੀ ਉਹਨਾਂ ਨੂੰ ਵੀ ਬਿਠਾਇਓ ਕਈ ਬਹਿ ਕੇ ਫਸ ਨਾ ਜਾਣ ਉਹਦਾ ਕਾਰਨ ਇਹ ਹੈ ਵੀ ਮੈਨੂੰ ਲੱਗਦਾ ਕਈ ਦੇਵੀ ਦੀ ਯਾਤਰਾ ਵਾਲੇ ਆ ਜਿਹੜੇ ਅੱਜ ਜ਼ਿਆਦਾਤਰ ਪਰਮੇਸ਼ਵਰ ਦੁਆਰ ਸਾਹਿਬ ਆ ਰਹੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਨ ਰੋਡ ਦੇ ਉੱਤੇ ਹੋਣ ਕਾਰਨ ਜਦੋਂ ਵੀ ਕੋਈ ਪ੍ਰੋਗਰਾਮ ਇਦਾਂ ਦਾ ਹੁੰਦਾ ਹੈ ਕਈ ਕਪਾਲ ਮੋਚਣ ਜਾਂਦੇ ਆ ਉਦੋਂ 6-7 ਦਿਨ ਇਦਾਂ ਹੀ ਲੰਘ ਜਾਂਦੇ ਯਾਤਰਾ ਵਾਲੇ ਜਿਹੜੇ ਹੁੰਦੇ ਆ ਸ਼ਨੀਵਾਰ ਨੂੰ ਬਹੁਤ ਰਸ਼ ਹੁੰਦਾ ਮੈਂ ਪੁੱਛਦਾ ਹੁੰਦਾ ਵੀ ਕੀ ਹੋਇਆ ਉਦੋਂ ਪਤਾ ਲੱਗਦਾ ਬਈ ਕਾਲੀ ਦੇਵੀ ਮਾਤਾ ਦੇ ਮੰਦਰ 'ਚ ਬਹੁਤ ਰਸ਼ ਹੁੰਦਾ ਉੱਥੇ ਕਈ ਜਾਂਦੇ ਫਿਰ ਜਿੱਦਾਂ ਹੁਣ ਚੱਲ ਰਿਹਾ ਜਾਂ ਬਦੋ ਨੈਣਾ ਦੇਵੀ ਦਾ ਚੱਲਦਾ ਇੱਦਾਂ ਫਿਰ ਬਹੁਤੇ ਜਿਹੜੇ ਲੰਘਣ ਵਾਲੇ ਹੈ ਉਹ ਇੱਥੇ ਪ੍ਰਸ਼ਾਦਾ ਪਾਣੀ ਛੱਕ ਕੇ ਅੱਗੇ ਲੰਘ ਜਾਂਦੇ। ਫਿਰ ਸਾਡੀਆਂ ਰੈਲੀਆਂ ਜਿਹੜੀਆਂ ਕਦੇ ਧਰਨੇ ਕਿਸਾਨਾਂ ਦੇ, ਕਦੇ ਕੋਈ ਜਿਹੜਾ ਕਿਸਾਨ ਯੂਨੀਅਨ ਦਾ ਮੁਖੀ ਹੁੰਦਾ ਕਈ ਵਾਰੀ ਫੋਨ ਕਰ ਦਿੰਦਾ, ਸਾਡੇ ਜੀ 5000 ਬੰਦਾ ਆਉਣਾ ਜੀ, ਰੋਟੀ ਤਿਆਰ ਕਰ ਦਿਓ ਕੱਲ੍ਹ ਨੂੰ। ਤੇ ਅਸੀਂ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਵੀ ਚਲੋ ਇੰਨਾ ਵੀ ਸ਼ੁਕਰ ਹੈ, ਪਹਿਲਾਂ ਦੱਸ ਦਿਆ ਕਰੋ ਇੱਕ ਦਿਨ, ਪ੍ਰਸ਼ਾਦਾ ਤੇ ਛਕਾਉਣਾ ਹੀ ਹੈ, ਜੇ ਤੁਸੀਂ ਆਪਣੇ ਆਪ ਆ ਜਾਓਗੇ ਫਿਰ ਇੱਕਦਮ ਔਖਾ ਹੋ ਜਾਂਦਾ। ਹੁਣ ਜੇ ਇੱਥੇ 5-7 ਹਜ਼ਾਰ ਬੰਦੇ ਦਾ ਪ੍ਰਸ਼ਾਦਾ ਬਣਦਾ ਹੈ, ਉਹਦੇ ਫਿਰ ਕਈ ਵਾਰੀ 12 ਹਜ਼ਾਰ ਬੰਦਾ ਬਣਾਉਣਾ ਪੈਣਾ ਤੇ ਇੱਕਦਮ ਔਖਾ ਹੋ ਜਾਣਾ, ਸਾਨੂੰ ਵੀ ਦਿੱਕਤ ਆਏਗੀ, ਤੁਹਾਨੂੰ ਵੀ ਪਰੇਸ਼ਾਨੀ ਹੋਏਗੀ। ਤਾਂ ਕਰਕੇ ਕਈ ਦਾ ਹੁੰਦਾ ਵੀ ਸਗੋਂ ਪਹਿਲਾਂ ਦੱਸ ਦਿਓ ਜੇ ਇੱਕ ਦੋ ਦਿਨ, ਤੇ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ, ਟਾਈਮ ਦੇ ਉੱਤੇ ਕਈ ਵਾਰੀ ਮੁਸ਼ਕਲ ਵੀ ਹੋ ਜਾਂਦੀ। ਸੋ ਅੱਜ ਮੈਂ ਵੇਖਦਾ ਸੀ ਸਾਡੇ ਜੋ ਕਿ ਇੱਥੇ ਕੈਮਰੇ ਲੱਗੇ ਹੋਏ ਆ ਸਾਰੇ ਪਰਮੇਸ਼ਰ ਦੁਆਰ ਵਿੱਚ, ਤੇ ਕਈ ਜਗ੍ਹਾ ਕੈਮਰੇ ਇੱਥੇ ਬਾਹਰ ਵੀ ਵੇਖਦੇ ਰਹਿੰਦੇ, ਪਰ ਮੇਰੇ ਕੋਲ ਵੀ ਸਾਰੇ ਕੈਮਰੇ ਚੱਲਦੇ ਹੁੰਦੇ, ਅੰਦਰ ਸਕਰੀਨ ਦੇ ਉੱਤੇ ਸਾਰੇ ਆਉਂਦੇ ਆ, ਤੇ ਉਹਦੇ 'ਚ ਮੈਨੂੰ ਦਿਸਦਾ ਰਹਿੰਦਾ ਵੀ ਅੱਜ ਬਹੁਤ ਸੰਗਤ ਆ ਰਹੀ ਹੈ, ਤੇ ਉਹ ਫਿਰ ਪਤਾ ਲੱਗਦਾ ਵੀ ਅੱਜ ਜੀ ਦੇਵੀ ਵਾਲਿਆਂ ਦਾ ਚੱਲ ਰਿਹਾ, ਅੱਜ ਜੀ ਉੱਥੇ ਇੱਦਾਂ ਦੱਸਦੇ ਰਹਿੰਦੇ ਆ। ਸੋ ਤਾਂ ਮੈਂ ਇਹ ਬੇਨਤੀ ਕੀਤੀ ਹੈ ਵੀ ਜਿਹੜੇ ਸੇਵਾਦਾਰ ਕਈ ਰੋਕਦੇ ਆ ਨਾ, ਉਹ ਫਿਰ ਕਈ ਇੱਥੇ ਬਹਿ ਜਾਣ, ਵਿਚਾਲੇ ਫਸ ਜਾਣ, ਉਹਨਾਂ ਦੀ ਗੱਡੀ ਬਾਹਰ ਖੜੀ ਹੋਵੇ, ਨਾਲ ਵਾਲੇ ਉਡੀਕਦੇ ਰਹਿਣ, ਅਗਲਾ ਵਿੱਚ ਫਸ ਜਾਏ। ਤਾਂ ਕਰਕੇ ਵੇਖ ਕੇ ਬਿਠਾਇਓ, ਜਿਹੜੇ ਪਹਿਰੇਦਾਰ ਵੀਰ ਆਉਣ ਵਾਲਿਆਂ ਨੂੰ ਜ਼ਰਾ ਉੱਥੇ ਹੀ ਪਿੱਛੇ ਹੀ ਟਿਕਾਈ ਜਾਇਓ, ਦੂਰੋਂ ਨੇੜਿਓਂ ਚੱਲ ਕੇ ਆਪ ਸਾਰੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਹਾਜ਼ਰੀ ਭਰ ਰਹੇ ਹੋ। ਸੋ ਸਭ ਨੂੰ ਜੀ ਆਇਆਂ ਨੂੰ, ਜਿਹੜੇ ਸਰੋਤੇ ਆਉਂਦੇ ਆ, ਕਈ ਲੰਘਦੇ ਵੜਦੇ ਆਉਂਦੇ ਆ, ਪਰ ਕਈ ਸਪੈਸ਼ਲ ਚਲੋ ਵੀ ਆਪਾਂ ਅੱਧਾ ਘੰਟਾ ਘੰਟਾ ਗੁਰੂ ਸਾਹਿਬ ਜੀ ਦੀ ਸਿੱਖਿਆ ਲਈਏ, ਕੋਈ ਸਾਡੇ ਮਨ ਵਿੱਚ ਵਸੇ। ਸੋ ਜੋ ਆਪਾਂ ਸੁਣ ਰਹੇ ਸੀ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾਂ ਕੇ ਕਾਮਾ। ਭਾਗਾਂ ਵਾਲੇ ਉਹ ਹੈ ਜੀ ਜਿਹਨਾਂ ਕੋਲ ਨਾਮ ਦਾ ਖਜ਼ਾਨਾ, ਤੇ ਮੈਂ ਦੀਵਾਨਾਂ ਵਿੱਚ ਅਕਸਰ ਹੀ ਇਹ ਬੇਨਤੀ ਕੀਤੀ ਹੈ, ਨਾਮ ਦੇ ਖਜ਼ਾਨੇ ਨੂੰ ਇੱਦਾਂ ਨਹੀਂ ਵੀ ਇਹ ਬੰਦਾ ਵਾਹਿਗੁਰੂ 4 ਘੰਟੇ ਕਰਦਾ, ਇਹ 5 ਘੰਟੇ ਕਰਦਾ, ਇਹ 10 ਘੰਟੇ ਕਰਦਾ, ਜਾਂ ਇਹ 24 ਘੰਟੇ ਕਰਦਾ। ਨਾਮ ਦਾ ਅਰਥ ਵਿੱਚ, ਨਾਮ ਦਾ ਅਰਥ ਅਸਲ ਵਿੱਚ ਗਿਆਨ ਹੈ, ਸਮਝ ਹੈ, ਅਕਲ ਹੈ। ਜਿਹੜੇ ਬੰਦੇ ਕੋਲ ਅਕਲ ਦਾ, ਸਮਝ ਦਾ, ਗਿਆਨ ਦਾ ਖਜ਼ਾਨਾ ਹੈ, ਉਹ ਭਾਗਾਂ ਵਾਲਾ। ਭਾਗ ਮਤਲਬ ਪਲੈਨ, ਉਹਦੇ ਫਿਊਚਰ ਪਲੈਨ ਨੇ ਜਿਹੜੇ ਬੜੇ ਵਧੀਆ ਹੋਣਗੇ, ਕਿਉਂਕਿ ਅਕਲ ਵਾਲਾ ਹੈ, ਅਕਲ ਵਾਲਾ ਹੋਣ ਕਰਕੇ ਉਹਦੇ ਫਿਊਚਰ ਪਲੈਨ ਜਿਹੜੇ ਹੈ ਵਧੀਆ ਹੋਣਗੇ, ਆਉਣ ਵਾਲੇ ਸਮੇਂ ਦੀ ਉਹਨੂੰ ਪਤਾ ਹੈ ਵੀ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਆਪਣੀ ਜ਼ਿੰਦਗੀ ਜਿਉਣੀ ਹੈ, ਜ਼ਿੰਦਗੀ ਵਿੱਚ ਕਿਸ ਮੋੜ ਤੇ ਕਿੱਦਾਂ ਦਾ ਫੈਸਲਾ ਲੈਣਾ, ਇਹ ਸਮਝ ਹੁੰਦੀ ਹੈ। ਕਿਉਂਕਿ ਆਪਾਂ ਬੜੀ ਵਾਰੀ ਇਹ ਬੇਨਤੀ ਕੀਤੀ ਹੈ ਵੀ ਨਾਮ, ਕਿਉਂਕਿ ਇੱਥੇ ਕਨਫਿਊਜ਼ਨ ਬੜੀ ਵਾਰੀ ਪੈਦਾ ਹੋ ਜਾਂਦੀ ਹੈ ਵੀ ਨਾਮ ਤੇ ਇੱਦਾਂ ਹੀ ਸਮਝਦੇ ਹਾਂ ਵੀ ਵਾਹਿਗੁਰੂ 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 ਵਾਹਿਗੁਰੂ, ਜਿਵੇਂ ਹੁਣ ਆਪਾਂ ਕਰਦੇ ਵੀ ਸੀ, ਥੋੜ੍ਹਾ ਚਿਰ ਕੀਤਾ ਵੀ ਹੈ ਵੀ ਇਹ ਹੈ ਨਾਮ, ਇਹ ਹੈ ਜੀ ਠੀਕ ਹੈ, ਇੱਦਾਂ ਅਸੀਂ ਬਣਾ ਲਿਆ, ਸਾਡੇ 'ਚ ਇਹ ਚੀਜ਼ ਆ ਗਈ ਹੈ। ਅਸਲ ਵਿੱਚ ਨਾਮ ਸੱਚਾ ਗਿਆਨ ਹੈ, ਸਭ ਤੇ ਉੱਤਮ ਹਰ ਨਿਯਮ ਮੈਂ ਜੋ ਬਣਾਇਆ ਫੋਲੋ ਨਹੀਂ ਕਰਨਾ, ਤੇ ਮੈਂ ਅਰਦਾਸ ਕਰਾਵਾਂਗਾ ਏਦਾਂ ਹੀ ਗੋਡੇ ਠੀਕ ਹੋ ਜਾਣਗੇ, ਏਦਾਂ ਹੋ ਸਕਦਾ ਨਹੀਂ ਹੋ ਸਕਦਾ। ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਹੀ ਹਰੀ ਦੀ ਕਥਾ ਸਮਝਣਾ ਹੁੰਦਾ ਹੈ। ਰੱਬ ਬਾਰੇ ਜਾਣਕਾਰੀ ਕੀ ਹੈ, ਰੱਬ ਦਾ ਕਾਨੂੰਨ ਹੈ ਜਿਹੜਾ ਕੰਮ ਕਿੱਦਾਂ ਕਰਦਾ, ਇਹੀ ਜਾਣਕਾਰੀ ਲੈਣੀ ਸੀ। ਪਰ ਪ੍ਰੋਬਲਮ ਸਾਡੀ ਇਹ ਹੈ ਕਿ ਰੱਬ ਦੇ ਨਿਯਮਾਂ ਬਾਰੇ ਜਾਣਕਾਰੀ ਨਹੀਂ, ਨਿਯਮ ਤੋੜੀ ਜਾਂਦੇ ਹਨ। ਰੱਬ ਨੂੰ ਵੀ ਇੱਥੇ ਵੀ ਅਰਦਾਸਾਂ ਕਰਾਉਂਦੇ ਹਾਂ ਵੀ ਤੋੜ ਨਿਯਮ, ਇਹ ਨਹੀਂ ਟੁੱਟਣੇ। ਪਰਮਾਤਮਾ ਨੇ ਜਿਹੜੇ ਅਟਲ ਨਿਯਮ ਬਣਾਏ ਹੈ ਉਹ ਉਦਾਂ ਹੀ ਰਹਿਣਗੇ, ਦੁਨੀਆ ਇੱਧਰ ਦੀ ਇੱਧਰ ਹੋ ਜਾਏ, ਨਿਯਮ ਨਹੀਂ ਬਦਲਦਾ ਕਿਸੇ ਵਾਸਤੇ ਵੀ। ਰੱਬ ਕਦੇ ਆਪਣਾ ਕਾਨੂੰਨ ਨਹੀਂ ਬਦਲਦਾ। ਜਿਹੜੇ ਰੱਬ ਨੇ ਨਿਯਮ ਬਣਾਏ ਐ, ਜਿਹੜੇ ਰੱਬ ਨੇ ਫੈਸਲੇ ਕਰ ਦਿੱਤੇ ਐ, ਉਹ ਬਦਲਦਾ ਨਹੀਂ, ਬਦਲੇ ਤਾਂ ਜੇ ਗਲਤ ਕੀਤੇ ਹੋਣ। ਰੱਬ ਦੇ ਜਿਹੜੇ ਵੀ ਫੈਸਲੇ ਐ ਸਭ ਸਹੀ ਐ, ਉਹ ਨਿਯਮਾਂ ਦੇ ਰੂਪ ਵਿੱਚ, ਹੁਕਮ ਦੇ ਰੂਪ ਵਿੱਚ ਸਾਡੇ ਸਿਰ ਤੇ ਸਦਾ ਕੰਮ ਕਰਦੇ ਰਹਿੰਦੇ ਐ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਸੋ ਰੱਬ ਦੇ ਨਿਯਮ ਸਾਡੇ ਵਿੱਚ ਲਿਖੇ ਹੋਏ, ਉਹਨਾਂ ਨੂੰ ਸਮਝ ਕੇ ਅਸੀਂ ਆਪਣੇ ਨਿਯਮ ਬਣਾਉਣੇ। ਜਿਵੇਂ ਆਪਾਂ ਇੱਕ ਕਈ ਵਾਰੀ ਧਾਰਨਾ ਪੜ੍ਹਦੇ ਹੁੰਦੇ, ਸਾਈਂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ, ਜਾਂ ਕਈ ਵਾਰੀ ਆਪਾਂ ਇੱਦਾਂ ਪੜ੍ਹਦੇ ਹੁੰਦੇ, ਮੇਰੇ ਦਾਦਾ ਜੀ ਤੇਰੀਆਂ ਰਚਾਈਆਂ ਖੇਡਾਂ, ਵੀ ਸਾਰੀਆਂ ਤੇਰੀਆਂ ਰਚਾਈਆਂ ਖੇਡਾਂ। ਆ ਗੱਲ ਆਪਾਂ ਧਿਆਨ ਨਾਲ ਸਮਝਿਓ, ਕਿਰਪਾ ਕਰਕੇ ਆ ਗੱਲ ਧਿਆਨ ਨਾਲ ਸਮਝਿਓ। ਪਹਿਲਾਂ ਆ ਪੜ੍ਹਦੇ ਹਾਂ ਆਪਾਂ, ਜਿਹੜਾ ਆਵੇ ਪਿਆਰਿਓ ਪਿੱਛੇ ਟਿਕਾਈ ਜਾਇਓ, ਥੋੜੇ ਜਿਹੇ ਮਿੰਟ ਆਪਾਂ ਗੱਲ ਸਮਝਿਓ। ਇਹ ਨੁਕਤਾ ਜੇ ਕਲਿੱਕ ਕਰ ਜੇ ਨਾ ਦਿਮਾਗ 'ਚ, ਆ ਜੇ ਬੜੇ ਜ਼ਿੰਦਗੀ ਦੇ ਮਸਲੇ ਹੱਲ ਹੋ ਜਾਣ।
ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ, ਮੇਰੇ ਦਾਦਾ ਜੀ ਸਭ ਖੇਡਾਂ ਤੇਰੀਆਂ ਰਚਾਈਆਂ ਨੇ, ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ,
ਗੱਜ ਕੇ ਗੱਜ ਕੇ
ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ, ਮੇਰੇ ਦਾਦਾ ਜੀ ਸਭ ਖੇਡਾਂ ਤੇਰੀਆਂ ਖੇਡਾਂ ਤੇਰੀਆਂ ਰਚਾਈਆਂ ਨੇ,
ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ, ਮੇਰੇ ਦਾਦਿਆਂ ਖੇਡਾਂ ਤੇਰੀਆਂ ਰਚਾਈਆਂ ਨੇ,
ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ,
ਮੇਰੇ ਦਾਦਿਆਂ ਖੇਡਾਂ
ਤੇਰੀਆਂ ਰਚਾਈਆਂ ਨੇ,
ਮੇਰੇ ਦਾਦਾ ਜੀ ਖੇਡਾਂ
ਮੇਰੇ ਦਾਦਿਆਂ ਖੇਡਾਂ ਤੇਰੀਆਂ ਰਚਾਈਆਂ ਨੇ,
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 ਗੱਜ ਕੇ
ਤੇਰੀਆਂ ਰਚਾਈਆਂ ਨੇ, ਤੇਰੀਆਂ ਰਚਾਈਆਂ ਨੇ,
ਬੋਲਿਆ ਕਰੋ ਬਈ
ਰਚਾਈਆਂ ਨੇ, ਤੇਰੀਆਂ ਰਚਾਈਆਂ ਨੇ,
ਉਹ ਤੇਰੀਆਂ ਰਚਾਈਆਂ ਖੇਡਾਂ ਤੇਰੀਆਂ ਰਚਾਈਆਂ,
ਤੇਰੀਆਂ ਰਚਾਈਆਂ ਨੇ,
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 ਮੇਰੇ ਦਾਦਾ ਜੀ,
ਮੇਰੇ ਦਾਦਾ ਜੀ ਸਭ ਖੇਡਾਂ ਤੇਰੀਆਂ ਰਚਾਈਆਂ,
ਮੇਰੇ ਦਾਦਾ ਜੀ
ਤੇਰੀਆਂ ਰਚਾਈਆਂ,
ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ,
ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ,
ਮੇਰੇ ਦਾਦਾ ਜੀ ਖੇਡਾਂ ਤੇਰੀਆਂ,
ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ।
ਹੁਣ ਆ ਗੱਲ ਸਮਝਣ ਦੀ ਖੇਚਲ ਕਰਿਓ, ਰੱਬ ਜੀ ਨੇ ਖੇਡਾਂ ਰਚਾਈਆਂ ਨੇ, ਕਿਹੜੀਆਂ ਖੇਡਾਂ? ਆ ਚੰਦਰਮਾ, ਸੂਰਜ, ਤਾਰੇ, ਧਰਤੀ, ਇਹ ਸਾਰਾ ਸਿਸਟਮ ਉਹਨੇ ਬਣਾਇਆ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਸਾਰਾ ਕੁਛ ਉਹਨੇ ਇਹ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾ ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਛਾਓ। ਇਹ ਸਾਰਾ ਕੁਛ ਰੱਬ ਜੀ ਦਾ, ਮਾਲਕ ਜੀ ਦਾ, ਪਰਮਾਤਮਾ ਜੀ ਦਾ ਬਣਾਇਆ। ਇਹ ਖੇਡਾਂ ਰੱਬ ਦੀਆਂ ਰਚਾਈਆਂ ਨੇ। ਇਹ ਤੇ ਗੱਲ ਸਮਝ ਆ ਗਈ। ਪਰ ਜਿਹੜੀਆਂ ਮੇਰੀਆਂ ਰਚਾਈਆਂ ਖੇਡਾਂ ਨੇ ਉਹ ਨਾ ਰੱਬ ਦੇ ਉੱਤੇ ਇਲਜ਼ਾਮ ਲਾਈਏ। ਜੋ ਰੱਬ ਨੇ ਬਣਾਇਆ ਰੱਬ ਦੀਆਂ ਰਚਾਈਆਂ ਖੇਡਾਂ ਤੇ ਬਹੁਤ ਵਧੀਆਂ ਨੇ। ਰੱਬ ਨੇ ਇਹ ਖੇਡ ਰਚਾਈ ਹੈ ਵੀ ਦਰਖਤ ਆਕਸੀਜਨ ਪੈਦਾ ਕਰਨਗੇ, ਇੱਕ ਨਿਯਮ ਬਣਾਇਆ, ਇਹ ਰੱਬ ਦੀਆਂ ਰਚਾਈਆਂ। ਪਰ ਅਸੀਂ ਸਾਰੇ ਦਰਖਤ ਪੱਟ ਦਿੱਤੇ ਹੈ, ਆਕਸੀਜਨ ਘਟ ਗਈ ਹੈ, ਇਹ ਸਾਡੀਆਂ ਰਚਾਈਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੱਬ ਜੀ ਨੇ ਪਾਣੀ ਬਣਾਇਆ ਹੈ, ਇਹ ਰੱਬ ਦੀਆਂ ਰਚਾਈਆਂ। ਅਸੀਂ ਪਾਣੀ ਖਰਾਬ ਕਰ ਦਿੱਤਾ ਹੈ, ਇਹ ਕਿਹਦੀਆਂ ਰਚਾਈਆਂ, ਇਹ ਸਾਡੀਆਂ ਰਚਾਈਆਂ। ਨਿਯਮਾਂ ਮੁਤਾਬਕ ਸਿਸਟਮ ਬਣਾਉਣਾ ਚਾਹੀਦਾ ਸੀ, ਸੜਕਾਂ ਦਾ ਕਾਨੂੰਨ ਨਹੀਂ ਬਣ ਸਕਿਆ। ਪਸ਼ੂ ਡੰਗਰ ਖੁੱਲ੍ਹੇ ਫਿਰਦੇ ਆ, ਕਈਆਂ ਦੀਆਂ ਗੱਡੀਆਂ ਅੱਗੇ ਆ ਰਹੇ ਆ, ਲੱਖਾਂ ਬੰਦੇ ਮਰ ਰਹੇ ਆ ਐਕਸੀਡੈਂਟਾਂ ਵਿੱਚ, ਇਹ ਕਿਹਦੀਆਂ ਰਚਾਈਆਂ, ਇਹ ਸਾਡੀਆਂ ਰਚਾਈਆਂ। ਇਹ ਰੱਬ ਦੀਆਂ ਰਚਾਈਆਂ, ਇਹ ਸਾਡੀਆਂ ਰਚਾਈਆਂ। ਕੈਂਸਰ ਦਾ ਇਲਾਜ ਜਿੱਦਣ ਲੱਭ ਗਿਆ, ਹੁਣ ਕੈਂਸਰ ਨਾਲ ਕਿੰਨੇ ਲੋਕ ਮਰ ਰਹੇ ਆ, ਪਾਣੀ ਖਰਾਬ ਹੋ ਗਏ, ਸਿਸਟਮ ਇਦਾਂ ਦਾ ਹੋ ਗਿਆ, ਇਹ ਸਾਡੀਆਂ ਰਚਾਈਆਂ। ਜਿੱਦਣ ਠੀਕ ਕਰ ਲਵਾਂਗੇ, ਪਰਮਾਤਮਾ ਦੇ ਰਚਾਏ ਦੇ ਵਿੱਚ ਹੀ ਅਸੀਂ ਵਧੀਆ ਖੇਡ ਰਚਾ ਲਈ, ਭਾਵ ਠੀਕ ਕਰ ਲਿਆ। ਪਰਮਾਤਮਾ ਨੇ ਤੇ ਇੱਕ ਵਾਰੀ ਰਚਾ ਦਿੱਤਾ ਨਾ ਸਾਰਾ ਕੁਛ, ਪਰ ਜਿਹੜੀਆਂ ਮੇਰੀਆਂ ਰਚਾਈਆਂ ਉਹਦੀ ਜ਼ਿੰਮੇਵਾਰੀ ਤੇ ਮੈਨੂੰ ਲੈਣੀ ਪਊ। ਬੇਅਕਲੀ ਕਰਕੇ ਜਿਹੜੀਆਂ ਗਲਤੀਆਂ ਮੈਂ ਕੀਤੀਆਂ, ਇਹ ਮੇਰੀਆਂ ਰਚਾਈਆਂ। ਜਿੱਦਾਂ ਹੁਣ ਐਂ ਕਹਿ ਲਓ ਵੀ ਰੱਬ ਨੇ ਸਿਸਟਮ ਬਣਾਇਆ, ਖਾਣਾ ਖਾਵਾਂਗੇ, ਸਰੀਰ ਵਿੱਚ ਰਸ ਬਣਦਾ ਹੈ, ਪਚਦਾ ਹੈ ਜਦੋਂ ਖਾਣਾ, ਉਸ ਤੋਂ ਬਾਅਦ ਫਿਰ ਖੂਨ ਬਣ ਜਾਂਦਾ ਹੈ, ਫਿਰ ਸਾਡੇ ਸਰੀਰ ਵਿੱਚ ਤਾਕਤ ਬਣਦੀ ਹੈ। ਇਹ 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 ਸਾਰਾ ਸਿਸਟਮ ਜਿਹੜਾ ਹੈ ਵੀ ਬਲੱਡ ਬਣੇਗਾ, ਖੂਨ ਬਣੇਗਾ, ਇਹ ਆਪਣੇ ਆਪ ਖਾਣਾ ਬਚੇਗਾ, ਸਾਰਾ ਕੁਝ ਇਹ ਕਿਹਦਾ ਰਚਾਇਆ, ਸਾਰਾ ਕੁਝ ਦੱਸੋ, ਰੱਬ ਜੀ ਦਾ ਰਚਾਇਆ ਨਾ। ਪਰ ਵੱਧ ਖਾ ਕੇ ਜਿਹੜਾ ਮੈਂ ਐਡਾ ਢਿੱਡ ਕਰੀ ਫਿਰਦਾ, ਆ ਐਡਾ ਢਿੱਡ ਮੇਰਾ ਆਪਣਾ ਰਚਾਇਆ। ਆਖੋ
ਸਤਨਾਮ,
ਬਸ ਏਦਾਂ ਸਾ। ਇਹ ਇਹ ਢਿੱਡ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਇਹ ਕਿਹਦਾ ਰਚਾਇਆ ਹੋਇਆ, ਇਹ ਮੇਰਾ ਆਪਣਾ। ਆ ਜਿਹੜੀ ਵੱਧ ਚਰਬੀ ਚੜ੍ਹ ਗਈ, ਇਹ ਮੇਰੀ ਆਪਣੀ ਖੇਡ ਰਚਾਈ ਪਈ ਹੈ। ਫਿਰ ਜਿਹੜੇ ਗੋਡੇ ਲੱਤਾਂ ਦੁਖਦੇ ਹੈ, ਤਕਲੀਫਾਂ ਹੁੰਦੀਆਂ, ਇਹ ਤੇ ਮੈਨੂੰ ਠੀਕ ਕਰਨੀਆਂ ਪੈਣਗੀਆਂ, ਉਹ ਤੇ ਆਪਾਂ ਨੂੰ ਠੀਕ ਕਰਨਾ ਪਊ। ਫਿਰ ਹੁਣ ਬੰਦੇ ਦੇ ਪੇਟ 'ਚ ਦਰਦ ਹੋਣ, ਚੀਕਾਂ ਮਾਰੇ, ਪੱਥਰੀਆਂ ਹੋ ਗਈਆਂ, ਹੁਣ ਮੇਰੇ ਵਰਗੇ ਨੂੰ ਕਈਆਂ ਨੂੰ ਅਮਰੂਦ ਖਾਣ ਦਾ ਸ਼ੌਂਕ ਹੁੰਦਾ ਤੇ ਅਮਰੂਦ ਦੇ ਵਿੱਚ ਬੀ ਹੈ, ਕਹਿੰਦੇ ਬੀ ਤੋਂ ਪੱਥਰੀਆਂ ਬਹੁਤ ਹੁੰਦੀਆਂ, ਪਰ ਜਦੋਂ ਫਿਰ ਉਹ ਚੀਕਾਂ ਮਾਰਦਾ, ਹਾਏ ਹੋਏ ਦਰਦ ਬਹੁਤ ਹੁੰਦੀ ਹੈ, ਫਿਰ ਐਂ ਕਹਿਣਾ ਚਾਹੀਦਾ ਵੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਇਹ ਤੈਂ ਹੀ ਕੰਟਰੋਲ ਨਹੀਂ ਜੀਭ ਤੇ ਰੱਖਿਆ, ਇਹ ਤੇਰੀ ਰਚਾਈ ਖੇਡ, ਇੱਥੇ ਰੱਬ ਨੂੰ ਕਿਉਂ ਗਾਲਾਂ ਕੱਢੀ ਜਾਂਦਾ। ਜੇ ਅਰਦਾਸ ਕਰਨ ਵਾਸਤੇ ਚੱਲੀਏ ਵੀ ਚਲੋ ਜੀ ਅਰਦਾਸ ਕਰਕੇ ਆਈਏ, ਉਹਨੇ ਕਹਿਣਾ ਬਰੂਦ ਖਾਣੇ ਛੱਡ ਦੇ, ਇਲਾਜ ਕਰ ਇਹਨੂੰ, ਹੁਣ ਬਾਹਰ ਕੱਢ, ਪਾਣੀ ਜ਼ਿਆਦਾ ਪੀ, ਇਹ ਦਰਦ ਬੰਦ ਹੋ ਜਾਊਗਾ। ਹੁਣ ਮੇਰੇ ਕੋਲ ਕੀ ਕਰਦਾ ਹੈ, ਜਿਹੜੀਆਂ ਤੇਰੀਆਂ ਰਚਾਈਆਂ ਉਹ ਤੈਨੂੰ ਹੀ ਠੀਕ ਕਰਨੀਆਂ ਪੈਣਗੀਆਂ, ਮੈਂ ਤੇ ਇੱਕ ਵਾਰੀ ਰਚਾ ਦਿੱਤੀਆਂ, ਜਿਹੜੀਆਂ ਤੂੰ ਗਲਤ ਕਰ ਲੈਂਦਾ ਉਹਦੀ ਜ਼ਿੰਮੇਵਾਰੀ ਚੱਕ ਲਿਆ ਕਰ। ਬਸ ਇਹ ਕਿਤੇ ਨੁਕਤਾ ਸਾਡੇ ਦਿਮਾਗ 'ਚ ਆ ਜਾਏ ਵੀ ਜਿਹੜੀਆਂ ਗਲਤੀਆਂ ਸਾਡੀਆਂ ਉਹ ਸਾਨੂੰ ਠੀਕ ਕਰਨੀਆਂ ਪੈਣ। ਮੇਰੇ ਬੱਚਾ ਨਹੀਂ ਹੋ ਰਿਹਾ ਤੇ ਮੇਰੀ ਪ੍ਰੋਬਲਮ ਹੈ, ਮੇਰੇ ਵਿੱਚ ਸੈੱਲ ਨਹੀਂ ਹੋਣੇ, ਮੇਰੇ ਵਿੱਚ ਸਰੀਰ 'ਚ ਪ੍ਰੋਬਲਮ ਹੋਏਗੀ, ਮੇਰੀ ਘਰਵਾਲੀ ਦੇ ਸਰੀਰ 'ਚ ਪ੍ਰੋਬਲਮ ਹੋਏਗੀ। ਰੱਬ ਜੀ ਨੇ ਤੇ ਖੇਡ ਰਚਾਈ ਹੈ, ਔਰਤ ਤੇ ਮਰਦ ਦੇ ਸੰਬੰਧ ਤੋਂ ਬੱਚਾ ਪੈਦਾ ਹੁੰਦਾ ਹੈ, ਪਰ ਜੇ ਨਹੀਂ ਹੋ ਰਿਹਾ ਇਹਦਾ ਮਤਲਬ ਕਿਤੇ ਨਾ ਕਿਤੇ ਮੇਰੀ 'ਚ ਫਾਲਟ ਹੋਏਗਾ, ਇਹ ਮੇਰੀ ਗਲਤੀ ਹੈ, ਸਾਡੀਆਂ ਗਲਤੀਆਂ ਨੇ, ਬੰਦਿਆਂ ਦੀ ਨਹੀਂ, ਸਿਸਟਮ ਗਲਤ ਹੈ, ਰੱਬ ਨੇ ਨਹੀਂ ਗਲਤ ਬਣਾਇਆ, ਉਹਨੇ ਤੇ ਕੁਦਰਤ ਪੈਦਾ ਕਰਤੀ। ਇੱਥੇ ਆਓ ਆਪਾਂ, ਅਸੀਂ ਇਹ ਕਹੀਏ ਵੀ ਸਮਝ ਲੈ ਕੇ ਮੈਂ ਆਪਣੇ ਆਪ ਨੂੰ ਠੀਕ ਕਰਨਾ, ਸੈਲਫ ਟਾਕ ਕਰਾਂਗੇ, ਅਸੀਂ ਆਪਣੇ ਆਪ ਨਾਲ ਗੱਲ ਕਰਾਂਗੇ, ਸਮਝ ਲੈ ਕੇ ਆਪਣੇ ਆਪ ਨਾਲ ਗੱਲ ਕਰੀਏ। ਇਹ ਮਨ ਮੇਰਿਆ ਤੂੰ ਸਦਾ ਰਹੋ, ਇਹਦਾ ਅਰਥ ਹੈ ਤੂੰ ਰੱਬ ਦੇ ਨਿਯਮਾਂ ਦੇ ਨਾਲ ਚੱਲ, ਉਲਟ ਹਰੀ ਨਾਲ ਚੱਲਣਾ ਕੀ ਹੈ, ਰੱਬ ਦੇ ਨਿਯਮ ਨਾਲ ਚੱਲੋ। ਹੁਣ ਅਗਲਾ ਕਹੇ ਸਰਕਾਰ ਨਾਲ ਚੱਲੋ, ਮਤਲਬ ਸਰਕਾਰ ਦੇ ਬਣਾਏ ਹੋਏ ਕਾਨੂੰਨ ਨਾਲ ਚੱਲੋ, ਨਿਯਮ ਮਤਲਬ ਕਾਨੂੰਨ, ਰੱਬ ਦੇ ਕਾਨੂੰਨ ਨਾਲ ਚੱਲਣਾ ਹੀ ਰੱਬ ਨਾਲ ਚੱਲਣਾ ਹੁੰਦਾ, ਰੱਬ ਦੇ ਨਿਯਮ ਦੇ ਨਾਲ ਚੱਲੋ ਬਸ। ਹਰੀ ਦੇ ਨਾਲ ਚੱਲਣਾ ਮਤਲਬ ਜੋ ਰੱਬ ਨੇ ਬਣਾਇਆ ਹੈ ਉਹਦੇ ਨਾਲ ਚੱਲੇਗਾ ਤੇ ਫਿਰ ਹੋਏਗਾ ਕੀ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਦੁੱਖ ਆਉਣਾ ਹੀ ਪਈ, ਪਰਮਾਤਮਾ ਦੇ ਨਿਯਮ ਨੂੰ ਜਦੋਂ ਵਿੱਚ ਖਿਲਾਰ ਕੇ ਰੱਖੇਗਾ ਤੇਰਾ ਵਾਲ ਵਿੰਗਾ ਕਰਨ ਵਾਲਾ ਜੰਮਿਆ ਕੌਣ ਹੈ? ਵਿੱਚ ਕਰਤਾ ਪੁਰਖ ਖਲੋਵਾ, ਤੂੰ ਰੱਬ ਨੂੰ, ਰੱਬ ਦੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖੀ, ਵਾਲ ਨਾ
ਵਿੰਗਾ
ਬਸ। ਤੇ ਜੇ ਭਾਈ ਤੂੰ ਨਿਯਮਾਂ ਮੁਤਾਬਕ ਨਹੀਂ ਚੱਲਣਾ, ਜੇ ਸ਼ਰਨ ਵਿੱਚ ਰਹੇਗਾ ਫਿਰ ਤੇ ਦਾਤੀ ਵਾਓ ਨਾ ਲੱਗਈ। ਪਾਰ ਬ੍ਰਹਮ ਦੀ ਸ਼ਰਨ ਵਿੱਚ ਜਾਣ ਦਾ ਅਰਥ ਹੈ ਪਰਮਾਤਮਾ ਦੇ ਨਿਯਮਾਂ ਦੀ ਸ਼ਰਨ ਵਿੱਚ ਰਹਿਣਾ। ਕਦੇ ਤੱਤੀ ਵਾ ਲੱਗੂ ਹੀ ਨਹੀਂ, ਤੇ ਜੇ ਤੱਤੀ ਵਾ ਲੱਗਦੀ ਹੈ ਤਾਂ ਕੋਈ ਨਾ ਕੋਈ ਨਿਯਮ ਤੋੜਿਆ ਹੋ, ਸ਼ਰਨ ਚੋਂ ਬਾਹਰ ਨਿਕਲਿਆ ਨੂੰ ਹੀ ਤੱਤੀ ਵਾ ਲੱਗਦੀ। ਕਿਸੇ ਤਰ੍ਹਾਂ ਦੀ ਵੀ ਤੱਤੀ ਵਾ ਲੱਗ ਰਹੀ ਹੈ ਤੇ ਇਹਦਾ ਮਤਲਬ ਨਿਯਮ ਤੋੜਿਆ, ਨਿਯਮ ਤੋਂ ਬਾਹਰ ਜਾ ਰਿਹਾ। ਵੱਧ ਖਾ ਲਈਏ ਤਾਂ ਪਰੇਸ਼ਾਨੀ, ਘੱਟ ਖਾ ਲਈਏ ਤਾਂ ਪਰੇਸ਼ਾਨੀ। ਇਹੀ ਗੱਲਾਂ ਕਾਮ ਤੇ ਲੱਗਣੀਆਂ, ਹਰ ਚੀਜ਼ ਦੇ ਉੱਤੇ ਲੋਭ ਹੈ ਜਿਹੜਾ, ਹਰ ਮੋਹ, ਇਹ ਸਾਰੀਆਂ ਗੱਲਾਂ ਦੇ ਉੱਤੇ ਚੀਜ਼ਾਂ ਲੱਗਦੀਆਂ। ਪਰ ਪਰਮਾਤਮਾ ਜੀ ਦੇ, ਵਾਹਿਗੁਰੂ ਜੀ ਦੇ ਜਿਹੜੇ ਨਿਯਮ ਬਣਾਏ ਹੈ ਉਹਦੇ ਮੁਤਾਬਕ ਚੱਲ। ਤੇ ਨਿਯਮਾਂ ਵਿੱਚ ਚੱਲਣ ਵਾਸਤੇ ਜਿਵੇਂ ਬੰਦੇ ਨੂੰ, ਹੁਣ ਆਪਾਂ ਕੈਨੇਡਾ ਚਲੇ ਜਾਈਏ, ਕੈਨੇਡਾ 'ਚ ਜਾ ਕੇ ਸਾਨੂੰ ਕੈਨੇਡਾ ਦਾ ਕਾਨੂੰਨ ਸਿੱਖਣਾ ਪਏਗਾ। ਇਸ ਤਰ੍ਹਾਂ ਇੱਥੇ ਜਦੋਂ ਅਸੀਂ ਇਸ ਧਰਮਸ਼ਾਲ ਵਿੱਚ ਆਏ ਹਾਂ, ਜਦੋਂ ਅਸੀਂ ਧਰਮ ਖੰਡ ਵਿੱਚ ਆ ਗਏ, ਇੱਥੇ ਨਿਯਮ ਜਿਹੜੇ ਬਣੇ ਹੋਏ ਨੇ ਸਾਨੂੰ ਉਹ ਨਿਯਮ ਸਿੱਖਣੇ ਪੈਣੇ। ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਰੱਬ ਜੀ ਦੇ ਨਿਯਮ ਹੀ ਸਮਝਾ ਰਹੇ ਆ, ਪਰਮਾਤਮਾ ਦੇ ਨਿਯਮਾਂ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਗੱਲ ਕਰਦੇ ਆ। ਚੱਲਣਾ ਸਾਨੂੰ ਆਪ ਪੈਣਾ, ਸਮਝਣਾ ਸਾਨੂੰ ਗੁਰੂ ਸਾਹਿਬ ਤੋਂ ਪੈਣਾ। ਅਕਲ ਲਈ ਲਈ ਸਮਝ ਲੈ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਿਆ ਕਰੀਏ ਵੀ ਆਹ ਗੱਲ ਬਹੁਤ ਵਧੀਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਪ੍ਰੋਬਲਮ ਲਾਗੂ ਕਰਨ ਦੀ ਹੈ ਜੀ, ਆਹ ਗੱਲਾਂ ਆਪਾਂ ਇੱਥੇ ਕਰਦੇ ਹਾਂ ਨਾ। ਵੇਖੋ, ਤਲਿਆ ਨਹੀਂ ਖਾਣਾ ਚਾਹੀਦਾ, ਤੇ ਲੰਗਰ ਦੇ ਵਿੱਚ ਪਕੌੜੇ ਬਣੇ ਹੋਣ, ਇੱਥੇ ਤੁਸੀਂ ਸਾਰੇ ਕਹੋਗੇ ਤਲਿਆ ਜੀ ਸਿਹਤ ਲਈ ਮਾੜਾ ਹੈ ਤਲਿਆ, ਤੇ ਜਾਂਦਿਆਂ ਨੂੰ ਤੁਹਾਡੇ ਨੂੰ ਬ੍ਰੈਡ ਤਲੇ ਹੋਏ ਹੋਣ, ਗੋਭੀ ਵਾਲੇ ਪਕੌੜੇ ਹੋਣ, ਤੇ ਨਾਲ ਹੋਵੇ ਚਟਣੀ, ਫੇਰ ਕਿੰਨੇ ਕੁ ਕਹਿਣਗੇ ਉੱਥੇ ਬਹਿ ਕੇ ਤਲਿਆ ਠੀਕ ਨਹੀਂ, ਸਭ ਭੁੱਲ ਜਾਣਗੇ। ਪੰਜਾਂ ਦਸਾਂ ਮਿੰਟਾਂ ਦੇ ਵਿੱਚ ਹੀ ਉੱਥੇ ਜਾ ਕੇ ਤੁਸੀਂ ਵੇਖਿਓ ਇਹ ਗੱਲਾਂ। ਹੁਣ ਬੰਦਾ ਕਹਿੰਦੇ ਲੈਕਚਰ ਦੇ ਰਿਹਾ, ਉਹ ਕਹਿੰਦਾ ਉਹ ਭਾਈ ਇਹ ਬਿਜਲੀ ਦੀ, ਬਿਜਲੀ ਜਿਹੜੀ ਨੁਕਸਾਨ ਨਾ ਕਰਿਆ ਕਰੋ, ਕੁੰਡੀਆਂ ਨਾ ਲਾਇਆ ਕਰੋ, ਗਲਤ ਨਾ ਕਰਿਆ ਕਰੋ, ਇੱਦਾਂ ਲੈਕਚਰ ਦਿੰਦਾ। ਉਹ ਕਹਿੰਦਾ ਜਿੱਥੇ ਭਾਸ਼ਣ ਦੇ ਰਿਹਾ ਨਾ, ਆ ਜਿਹੜਾ ਸਾਊਂਡ ਚੱਲਦਾ ਕੁੰਡੀ ਦੇ ਹੀ ਚੱਲਦਾ, ਇਹਨਾਂ ਦੀ ਕੁੰਡੀ ਠੀਕ ਨਹੀਂ ਹੈ। ਪ੍ਰੋਬਲਮ ਤੇ ਸਾਡੀ ਇਹ ਹੈ, ਅਸੀਂ ਕਿੱਥੇ ਨਿਯਮ ਫੋਲੋ ਕਰਨਾ, ਇੱਕ ਮਿੰਟ ਵਿੱਚ ਤੋੜ ਦਿੰਦੇ ਹਾਂ ਜੀ ਸਾਰਾ ਕੁਝ। ਹਰੇਕ ਬੰਦਾ ਹੀ ਕਹਿੰਦਾ ਸਬਰ ਨਹੀਂ ਜੀ ਸਾਡੇ ਵਿੱਚ, ਕਰ ਨਹੀਂ ਹੁੰਦਾ ਜੀ, ਔਖਾ ਹੈ। ਤੇ ਇਹ ਸਿਸਟਮ ਵਿੱਚ ਚੱਲਣਾ, ਵਧੀਆ ਸਿਸਟਮ ਆਪਣਾ ਘੜ ਲੈਣਾ, ਇਹ ਸਾਨੂੰ ਕਰਨਾ ਪੈਣਾ, ਕਿਸੇ ਨੇ ਨਹੀਂ ਕਰਨਾ ਸਾਡੇ ਵਾਸਤੇ। ਵੇਖੋ ਆਪਾਂ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ। ਇੱਥੇ ਲੱਖਾਂ ਲੋਕ ਮਰਦੇ ਨੇ, ਕੈਨੇਡਾ ਵਿੱਚ ਐਕਸੀਡੈਂਟਾਂ ਵਿੱਚ ਇੰਨੇ ਲੋਕ ਨਹੀਂ ਮਰਦੇ, ਅਮਰੀਕਾ 'ਚ ਨਹੀਂ ਮਰਦੇ ਇੰਨੇ ਲੋਕ। ਉਹ ਕਹਿ ਸਕਦੇ ਆ ਸਾਡੇ ਨਹੀਂ ਮਰਦੇ, ਜੋ ਮੈਂ ਕੀਆ ਸੋ ਮੈਂ ਪਾਇਆ। ਅਸੀਂ ਕੈਨੇਡਾ ਵਾਲਿਆਂ ਨੇ ਸਿਸਟਮ ਵਧੀਆ ਬਣਾ ਲਿਆ, ਅਮਰੀਕਾ ਵਾਲਿਆਂ ਨੇ ਸਿਸਟਮ ਵਧੀਆ ਬਣਾ ਲਿਆ, ਤੇ ਇੰਡੀਆ ਵਿੱਚ ਇੰਨੇ ਲੋਕ ਸੜਕਾਂ ਤੇ ਮਰਦੇ ਨੇ, ਕਈ ਕਿੰਨੀਆਂ ਬੀਬੀਆਂ ਰੰਡੀਆਂ ਹੋ ਗਈਆਂ, ਕਿੰਨਾ ਕਿੰਨਿਆਂ ਦੇ ਬੱਚੇ ਅਨਾਥ ਹੋ ਗਏ, ਕਿੰਨੀਆਂ ਮਾਵਾਂ ਦੇ ਪੁੱਤ, ਜਵਾਨ ਪੁੱਤ ਐਕਸੀਡੈਂਟਾਂ 'ਚ ਮਰ ਗਏ। ਪਰ ਸਾਨੂੰ ਇੰਡੀਆ ਦੇ ਲੋਕਾਂ ਨੂੰ ਸਮੁੱਚੇ ਰੂਪ ਵਿੱਚ ਕਹਿਣਾ ਪਏਗਾ ਜੋ ਮੈਂ ਕੀਆ
ਸੋ ਮੈਂ
ਸਾਰਿਆਂ ਦਾ ਕਸੂਰ ਹੋ ਗਿਆ ਨਾ। ਆਪਾਂ ਸਰਕਾਰਾਂ ਨੇ ਬਣਾਉਣੇ ਨੇ ਅਸੀਂ ਕਿਹੜਾ ਕਾਨੂੰਨ ਬਣਾਉਣੇ ਨੇ ਭਾਈ, ਸਰਕਾਰਾਂ ਕੌਣ ਬਣਾਉਂਦਾ, ਅਸੀਂ ਬਣਾਉਂਦੇ, ਸਾਡਾ ਕਸੂਰ ਹੈ। ਹਸਪੀਟਲਾਂ ਵਿੱਚ ਬਾਹਰ ਜਾਓ ਤੁਸੀਂ, ਐਮਰਜੈਂਸੀ ਵਿੱਚ ਇੱਕ ਮਿੰਟ ਵਿੱਚ ਬੰਦਾ ਸਾਂਭ ਲੈਂਦੇ ਆ, ਸਾਡੇ ਸਰਕਾਰੀ ਹਸਪੀਟਲਾਂ ਵਿੱਚ ਕਿੰਨੀ ਕੁ ਕੇਅਰ ਹੈ, ਕਿੰਨੇ ਲੋਕ ਮਰ ਗਏ, ਜੋ ਮੈਂ ਕੀਆ
ਸੋ ਮੈਂ ਪਾਇਆ।
ਇੰਡੀਆ ਵਾਲਿਆਂ ਨੇ ਜਿੱਦਾਂ ਦਾ ਕੀਤਾ ਉਦਾਂ ਦਾ ਪਾਇਆ, ਪਰ ਅਮਰੀਕਾ ਕੈਨੇਡਾ ਵਿੱਚ ਨਾ। ਪੜ੍ਹਾਈਆਂ ਕਿੰਨੀਆਂ ਵਧੀਆ, ਕਿੰਨੀਆਂ ਜ਼ਿੰਮੇਵਾਰੀਆਂ ਨਾਲ ਹਰ ਬੰਦਾ ਕੰਮ ਕਰਦਾ, ਜਿਹੜੇ ਟੀਚਰ ਪੜ੍ਹਾਉਂਦੇ ਆ ਕਿੰਨਾ ਵਧੀਆ ਪੜ੍ਹਾਉਂਦੇ ਆ, ਐਜੂਕੇਟ ਕਰ ਲਏ ਨਾ ਸਾਰੇ ਲੋਕ ਪੜ੍ਹੇ ਲਿਖੇ। ਉਹ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ, ਤੇ ਸਾਡੇ ਵਰਗੇ ਸਾਰੇ ਬੰਦੇ ਹੁਣ ਆਪਣੇ 'ਚ ਸਾਰੇ ਕਹਿੰਦੇ ਪੜ੍ਹਾਈ ਵਧੀਆ, ਪਰ ਹਰੇਕ ਬੰਦਾ ਕਹਿੰਦਾ ਮੇਰਾ ਮੁੰਡਾ ਸਰਕਾਰੀ ਟੀਚਰ ਲੱਗੇ। ਉਹਨੂੰ ਪੁੱਛੋ ਵੀ ਕਿਉਂ ਕਿਉਂ ਲੱਗੇ, ਉਹ ਕਹਿੰਦਾ ਬਸ ਫਿਰ ਭਾਵੇਂ 10 ਵਜੇ ਚੱਲਿਆ ਜਾਏ ਤਾਂ ਵੀ ਕੋਈ ਗੱਲ ਨਹੀਂ, ਭਾਵੇਂ ਅੱਧੀ ਛੁੱਟੀ ਹੋਈ ਆ ਜਾਇਆ ਕਰੇ ਤਾਂ ਵੀ ਕੋਈ ਗੱਲ, ਤਨਖਾਹ ਤੇ ਮਿਲ ਹੀ ਜਾਣੀ ਹੈ। ਸਰਕਾਰੀ ਨੌਕਰੀ ਲੱਭਣੀ ਔਖੀ ਹੈ, ਕਰਨੀ ਥੋੜ੍ਹਾ ਔਖੀ, ਤਾਂ ਹੀ ਤਾਂ ਭਾਲਦੇ ਆ। ਜਦੋਂ ਜੀ ਕਰੂ ਜਾਊ, ਜਦੋਂ ਜੀ ਕਰੇ ਨਾ ਜਾਊ। ਤੇ ਫਿਰ ਉਹਨੂੰ ਕਹੇ ਮੁੰਡੇ ਲਈ ਸਰਕਾਰੀ ਨੌਕਰੀ ਭਾਲਦਾ, ਪੋਤੇ ਲਈ ਸਰਕਾਰੀ ਸਕੂਲ, ਕਹਿੰਦੇ ਨਾ ਉਹ ਪ੍ਰਾਈਵੇਟ ਚਾਹੀਦੀ, ਕਹਿੰਦੇ ਪੜ੍ਹਾਈ ਉੱਥੇ ਚਾਹੀਦੀ। ਇਦਾਂ ਦਾ ਹਾਲ ਹੈ ਸਾਡਾ। ਇਸੇ ਕਰਕੇ ਅਸੀਂ ਬਦਲਣਾ ਚਾਹੁੰਦੇ ਨਹੀਂ ਜੀ ਸਿਸਟਮ। ਅਸੀਂ ਤਾਂ ਚਾਹੁੰਦੇ ਹਾਂ ਵੀ ਇਦਾਂ ਦਾ ਸਵਾਦ ਜਿਹਾ ਹੋਵੇ, ਲੇਟ ਜਾਣਾ ਪਵੇ, ਕੰਮ ਦਾ ਡੱਕਾ ਨਾ ਤੋੜਨਾ ਪਵੇ, 40,000 ਸਾਡੇ ਘਰੇ ਆ ਜੇ, ਸਿਸਟਮ ਆਪੇ ਬਦਲ ਜੂ। ਐ ਨਹੀਂ ਬਦਲਦਾ। ਇਹ ਜੋ ਅੱਜ ਸਿਸਟਮ ਖਰਾਬ ਹੋਇਆ ਇਹ ਸਾਡੇ ਕਰਕੇ ਹੋਇਆ। ਸਾਨੂੰ ਸਮਝ ਲੈਣੀ ਪੈਣੀ ਹੈ, ਅਕਲ ਲੈਣੀ ਪੈਣੀ ਹੈ। ਜਿਹੜਾ ਵੀ ਗਿਆਨ ਲੈਂਦੇ ਹਾਂ ਅਸੀਂ ਉਹ ਸਾਡੇ ਆਪਣੇ ਲਈ ਹੈ, ਗਿਆਨ ਕਿਸੇ ਲਈ ਨਹੀਂ। ਜਿਵੇਂ ਆਪਾਂ ਬਚਨ ਪੜ੍ਹਦੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੈ ਤਾਂ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਸ਼ੁਰੂ ਦੀਆਂ ਪੰਕਤੀਆਂ, ਧ੍ਰਿਗ ਤਿੰਨਾਂ ਕਾ ਜੀਵਿਆ। ਆ ਸ਼ਬਦ ਜਿਹੜਾ ਸੁਣਿਆ, ਜਿਹੜੇ ਲਿਖ ਲਿਖ ਕੇ ਗੁਰੂ ਦਾ ਨਾਮ ਵੇਚਦੇ। ਕਈ ਬੰਦੇ ਲਿਖ ਲਿਖ ਕੇ ਨਹੀਂ ਦਿੰਦੇ ਪਰਚੀਆਂ, ਕੀ ਤੇ ਜੰਤਰ ਮੰਤਰ ਵੀ ਕਰਦੇ ਆ, ਤੰਤਰ ਮੰਤਰ ਕਈ ਲਿਖ ਕੇ ਦਿੰਦੇ ਕਾਗਜ਼ ਦੇ ਉੱਤੇ, ਆਹ ਮੰਤਰ ਲੈ ਜਾ, ਇਹ ਤੂੰ ਚਾਹ ਵਿੱਚ ਪਾ। ਇੱਥੇ ਚਾਹ ਵਿੱਚ ਵੀ ਬੀਬੀਆਂ ਨੂੰ ਚਾਹ 'ਚ ਪਾ ਦੀ, ਕਿਸੇ ਨੂੰ ਕਹਿਣਗੇ ਇਹ ਮੰਤਰ ਹੈ ਜਿਹੜਾ ਤੂੰ ਤਵੀਤ ਬੰਨ ਇੱਥੇ ਬੰਨ ਕੇ ਰੱਖਿਆ ਕਰ ਗਲ 'ਚ। ਕਈ ਗੁੱਟ ਨਾਲ ਬੰਨ ਦਿੰਦੇ ਆ ਇਹ ਮੰਤਰ, ਇੱਦਾਂ ਦਾ ਕਈ ਕੁਛ ਕਈ ਬੰਦੇ ਕਰਦੇ। ਇਹ ਵੀ ਮੰਤਰ ਲਿਖ ਕੇ ਵੇਚਣਾ ਹੁੰਦਾ। ਸਾਡੇ ਵਾਲਿਆਂ ਨੇ ਵੀ ਕਈਆਂ ਨੇ ਅਡੰਬਰ ਰਚਿਆ ਹੋਇਆ, ਸਾਡੇ ਬਾਬਿਆਂ 'ਚ ਵੀ ਇੱਦਾਂ ਦਾ ਕੁਛ ਕਰਦੇ ਆ। ਉਹ ਕਹਿੰਦੇ ਮੰਤਰ ਵੇਚਣਾ ਗਲਤ ਹੈ, ਲਿਖ ਲਿਖ ਕੇ ਦੇਣਾ। ਸਾਡੇ ਵਾਲੇ ਸ਼ਬਦ ਦੇ ਦਿੰਦੇ ਆ ਬਾਣੀ ਦਾ, ਵੀ ਆਹ ਸ਼ਬਦ ਤੈਨੂੰ ਲਿਖ ਕੇ ਦੇ ਦੇ ਨਾ, ਜੜਾ ਕੇ ਘਰੇ ਰੱਖ ਲੈ, ਆਪੇ ਕੰਮ ਠੀਕ ਹੋ ਜਾਣਗੇ। ਕਈ ਬੰਦੇ ਜਾਂ ਫਿਰ ਤੂੰ ਇਹਦਾ ਰੱਟਾ ਲਾਈ ਜਾ, ਸ਼ਬਦ ਵਾਰ 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 ਪੜ੍ਹੀ ਜਾ, ਬਸ ਫਿਰ ਇਹਦੇ ਨਾਲ ਹੀ ਕੰਮ ਬਣ ਜਾਣਗੇ। ਇੱਦਾਂ ਕਹਿਣਾ ਇਹ ਚਾਹੀਦਾ, ਇਹ ਸ਼ਬਦ ਦਾ ਭਾਈ ਅਰਥ ਆ ਤੇ ਤੈਨੂੰ ਕੰਮ ਆਪ ਕਰਨਾ ਪੈਣਾ, ਮਿਹਨਤ ਤੈਨੂੰ ਆਪ ਕਰਨੀ ਪੈਣੀ ਹੈ। ਤੇਰੀ ਪ੍ਰੋਬਲਮ ਕੀ ਹੈ ਤੈਨੂੰ ਲੱਭਣੀ ਪੈਣੀ ਹੈ, ਉਹ ਠੀਕ ਵੀ ਤੈਨੂੰ ਆਪ ਕਰਨੀ ਪੈਣੀ ਹੈ। ਮੰਤਰ ਰੱਟੀ ਜਾ, ਖੇਤ ਜਾਏਗਾ ਨਾ ਤੇ ਫਸਲ ਨਹੀਂ ਹੋਣੀ। ਮੰਤਰ ਰੱਟੀ ਜਾਏਗਾ, ਪਾਣੀ ਲਾਇਆ ਨਾ ਤੇਰਾ ਝਾੜ ਘੱਟ ਨਿਕਲੂ। ਮੰਤਰ ਇਕੱਲੇ ਇਦਾਂ ਹੋਣਾ ਨਹੀਂ ਭਾਈ, ਨਾ ਕਿਸੇ ਦਾ ਹੁੰਦਾ ਹੈ, ਸਾਨੂੰ ਆਪ ਕਰਨਾ ਪੈਣਾ ਹੈ। ਅਕਲ ਅਕਲ ਅਸੀਂ ਗੁਰਬਾਣੀ ਤੋਂ ਲੈਂਦੇ ਹਾਂ, ਸਮਝ ਅਸੀਂ ਜ਼ਰੂਰ ਗੁਰਬਾਣੀ ਤੋਂ ਲੈਣੀ, ਪਰ ਕਰਨਾ ਸਾਨੂੰ ਆਪ ਪਏਗਾ। ਆ ਸ਼ਬਦ ਵੇਖੋ ਨਾ, ਸੁਣੋ।
ਧ੍ਰਿਗ ਤਿੰਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ।
ਲਿਖ ਲਿਖ ਕੇ ਵੇਚਣਾ, ਜੇ ਪ੍ਰੈਕਟੀਕਲ ਤਾਂ ਕੀਤਾ ਤੇ ਭਾਵੇਂ ਵੱਡੇ ਵੱਡੇ ਵਿਦਵਾਨ ਕਿਤਾਬਾਂ ਵੀ ਲਿਖੀ ਜਾਣ। ਸਾਡੇ ਕਿੰਨੇ ਵਿਦਵਾਨਾਂ ਨੇ ਲਾਇਬ੍ਰੇਰੀਆਂ ਭਰੀਆਂ ਪਈਆਂ, ਕਿਤਾਬਾਂ ਕਿੰਨੀਆਂ ਕਿੰਨੀਆਂ ਲਿਖੀਆਂ, ਪਰ ਜੇ ਲਾਗੂ ਨਹੀਂ ਕੀਤਾ, ਲੋਕਾਂ ਦਾ ਕੋਈ ਫਾਇਦਾ ਨਾ ਹੋਇਆ, ਤੇ ਇਕੱਲਾ ਲਿਖਣ ਦਾ ਵੀ ਕੀ ਫਾਇਦਾ ਹੋਇਆ। ਇੱਥੋਂ ਪੜ੍ਹ ਲਓ, ਇੱਥੋਂ ਪੜ੍ਹ ਲਓ, ਇੱਥੋਂ ਪੜ੍ਹ ਲਓ, ਪੜ੍ਹ ਕੇ 10 ਜਗ੍ਹਾ ਤੋਂ ਇੱਕ ਕਿਤਾਬ ਛਾਪ ਦਿਓ, ਬਸ ਗੱਲ ਠੀਕ ਹੈ। ਉਹਦਾ ਕੀ ਅਰਥ ਹੈ? ਜਿੰਨਾ ਚਿਰ ਬਦਲਾਵ ਨਾ ਆਇਆ, ਜਿੰਨਾ ਚਿਰ ਚੇਂਜ ਨਾ ਆਇਆ, ਜਿੰਨਾ ਚਿਰ ਕ੍ਰਾਂਤੀ ਨਾ ਆਈ। ਕਿਤਾਬਾਂ ਲਿਖਦੇ ਐ, ਪਰ ਕਿਤਾਬਾਂ ਲਿਖਣ ਵਾਲੇ ਇਸ ਹਿਸਾਬ ਨਾਲ ਲਿਖਦੇ ਆ ਵੀ ਨਾ ਮੇਰਾ ਨੁਕਸਾਨ ਹੋਵੇ, ਨਾ ਕਿਸੇ ਹੋਰ ਦਾ ਨੁਕਸਾਨ ਹੋਵੇ। ਪਰ ਜਿੱਦਣ ਗੁਰੂ ਗ੍ਰੰਥ ਸਾਹਿਬ ਲਿਖੇ ਗਏ ਆ, ਉਦੋਂ ਲਿਖਣ ਵਾਲੇ ਨੂੰ ਤੱਤੀ ਤਵੀ ਤੇ ਬਹਿਣਾ ਪਿਆ। ਅੱਜ ਵਾਲਿਆਂ ਨੂੰ ਨਹੀਂ ਬਹਿਣਾ ਪੈਂਦਾ, ਕਿਉਂਕਿ ਸਾਹਿਬ ਜੀ ਦੀ ਗੱਲ ਲਿਖਦੇ ਆ। ਆਖੋ
ਸਤਨਾਮ।
ਜਦੋਂ ਇਦਾਂ ਦਾ ਕੋਈ ਲਿਖੂ ਨਾ, ਜਦੋਂ ਇਦਾਂ ਦੀਆਂ ਗੱਲਾਂ ਆਉਣਗੀਆਂ ਵੀ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ, ਜੀਆਂ ਘਾਏ ਜੋਗੀ ਜੁਗਤ ਨਾ ਜਾਣਾ, ਅੰਤ ਤੀਨੇ ਉਹ ਜਾੜੇ ਕਾ ਬੰਦ। ਜੇ ਸਾਡੇ ਅੱਜ ਕੱਲ੍ਹ ਦੇ ਰਾਈਟਰਾਂ ਵਰਗੇ ਹੁੰਦੇ ਫਿਰ ਤੇ ਖਤਮ ਹੋ ਜਾਣੀ ਸੀ ਗੱਲ। ਆਹ ਗੱਲਾਂ ਖੁੱਲ੍ਹ ਕੇ ਲਿਖੀਆਂ ਹੀ ਨਹੀਂ ਕੱਲੀਆਂ, ਲਿਖ ਕੇ ਲਾਗੂ ਕਿੱਥੇ ਕੀਤੀਆਂ। ਲਿਖ ਦੇਣਾ ਬਹੁਤ ਸੌਖਾ ਹੁੰਦਾ, ਪਰ ਉਹਨੂੰ ਲਾਗੂ ਕੀਤਾ ਗੁਰੂ ਸਾਹਿਬ ਨੇ, ਉਹ ਚੀਜ਼ਾਂ ਪ੍ਰੈਕਟੀਕਲ ਕਰਕੇ ਵਿਖਾਈਆਂ, ਪਿੰਡ ਵਸਾ ਕੇ ਵਿਖਾਏ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ, ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਸਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾਇਆ, ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾਇਆ। ਉਹ ਚੀਜ਼ਾਂ ਕਈਆਂ ਨੇ ਲਾਗੂ ਕਰਕੇ, ਆਗੂ ਬਣ ਕੇ, ਲੀਡਰ ਬਣ ਕੇ, ਅਗਵਾਈ ਕਰਕੇ ਸਾਨੂੰ ਉਹ ਚੀਜ਼ਾਂ ਲਾਗੂ ਕਰਕੇ ਵਿਖਾਈਆਂ ਵੀ ਇੱਦਾਂ ਹੁੰਦਾ, ਇੱਦਾਂ ਦੇ ਮਾਡਲ ਬਣਾਓ। ਆਹ ਮੈਂ ਬੰਦਾ ਤੇ ਬਣਾਇਆ, ਇੱਦਾਂ ਦਾ ਮਾਡਲ ਹੋਵੇ, ਬੰਦੇ ਇੱਦਾਂ ਦੇ ਚਾਹੀਦੇ ਆ, ਇਮਾਨਦਾਰ, ਕੰਮ ਕਰਨ ਵਾਲੇ, ਮਿਹਨਤੀ। ਤੇ ਆਹ ਮੈਂ ਪਿੰਡ ਬਣਾਇਆ, ਇੱਦਾਂ ਦੇ ਪਿੰਡ ਬਣਾਓ, ਮਾਡਲ ਬਣਾਓ ਇਹਨੂੰ ਭਾਰਤ ਵਿੱਚ। ਪਰ ਉਹ ਗੱਲ ਵੱਖ ਹੈ ਵੀ ਸਾਰੇ ਵਿਰੋਧ ਲੱਗ ਪਏ ਕਰਨ, ਮੰਨੀ ਕਿਸੇ ਨੇ ਨਹੀਂ, ਮੰਨੀ ਨਹੀਂ, ਸਾਰੇ ਮਗਰ ਪੈ ਗਏ, ਪਰ ਉਹਨਾਂ ਨੇ ਕਰਕੇ ਵਿਖਾਇਆ। ਇਕੱਲਾ ਲਿਖਣਾ ਨਹੀਂ, ਕਰਕੇ ਵਿਖਾਓ। ਵਿੱਚ ਵਿਚਾਲੇ ਵਾਲੀ ਗੱਲ ਨਹੀਂ ਕਰਨਾ ਪੈਣਾ, ਆਪ ਸੁਣੋ।
ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਖਾਓ,
ਉਹਨਾਂ ਦੇ ਖਲਵਾੜੇ ਕਿੱਥੋਂ ਲੱਗ ਜਾਣਗੇ। ਜਿਹੜਾ ਬੰਦਾ ਵੇਚੀ ਜਾਂਦਾ ਹੈ ਭਾਵ ਕਿ ਲੋਕਾਂ ਨੂੰ ਸੁਣਾਉਣ ਵਾਸਤੇ ਹੀ ਹੈ, ਉਹ ਫਿਰ ਉਹ ਖਜ਼ਾਨਾ ਇਕੱਠਾ ਕਿੱਥੇ ਹੋਣਾ, ਉਹਨੇ ਕਰਨਾ ਕੀ ਹੈ। ਉਹ ਜਿਹੜੇ ਭਾਗ ਠੜੇ ਹਰ ਸੰਤ ਮਾਰੇ ਜਿਨ ਘਰ ਧਨ ਹਰ ਨਾਮਾ, ਉਹ ਸੋਹਣੇ ਸੋਹਣੇ ਵਿਚਾਰ ਉਹ ਆਪਣੇ ਲਈ ਥੋੜਾ ਨੇ, ਉਹ ਤੇ ਲੋਕਾਂ ਲਈ ਨੇ। ਸਾਨੂੰ ਉਹਦਾ ਕੀ ਲਾਭ ਹੋਏਗਾ? ਪੜ੍ਹ ਲਿਆ ਸੁਣਾ ਲਿਆ, ਸੁਣ ਲਿਆ ਸੁਣਾ ਲਿਆ, ਉਹਦਾ ਕੀ ਲਾਭ ਹੋਏਗਾ ਜਿੰਨਾ ਚਿਰ ਲਾਗੂ ਨਾ ਕੀਤਾ। ਹਾਂਜੀ,
ਸੱਚੇ ਸ਼ਰਮੈ ਬਾਹਰੇ ਅੱਗੇ ਲਹਿ ਨਾਂਦਾ।
ਜਿਹੜੇ ਬੰਦੇ ਸੱਚੀ ਮਿਹਨਤ ਤੋਂ ਵਾਂਝੇ ਹੈ ਨਾ, ਮਿਹਨਤ ਨਹੀਂ ਕਰਦੇ ਆਪਣੀ ਜ਼ਿੰਦਗੀ ਵਿੱਚ, ਪ੍ਰੈਕਟੀਕਲ ਨਹੀਂ ਕਰਦੇ, ਉਹ ਫਿਰ ਆਉਣ ਵਾਲੇ ਸਮੇਂ ਵਿੱਚ ਅੱਗੇ ਜਾ ਕੇ ਕਹਿੰਦੇ ਉਹਨਾਂ ਨੂੰ ਦਾਤ ਭਾਵ ਕੇ ਸ਼ਾਬਾਸ਼ ਨਹੀਂ ਮਿਲ ਸਕਦੀ। ਆਉਣ ਵਾਲੀ ਜ਼ਿੰਦਗੀ ਉਹਨਾਂ ਦੀ ਵਧੀਆ ਨਹੀਂ ਜਿਉਂ ਸਕਣਗੇ ਜੇ ਮਿਹਨਤ ਨਹੀਂ ਕਰਦੇ, ਜੋ ਲਿਖਦੇ ਹੈ ਸਮਝਦੇ ਹੈ ਪਰ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ। ਇਹਨੂੰ ਲਾਗੂ ਕਰਨਾ ਚਾਹੀਦਾ, ਗਿਆਨ ਸਾਡੇ ਵਾਸਤੇ ਹੈ। ਹਾਂਜੀ,
ਅਕਲ ਇਹ ਨਾ ਕੀਏ ਅਕਲ ਗਵਾਈਏ ਬਾ।
ਕਹਿੰਦੇ ਅਕਲ ਇਹਨੂੰ ਨਹੀਂ ਕਹਿੰਦੇ ਕਿ ਵਿਵਾਦਾਂ ਵਿੱਚ ਪਏ ਰਹੋ, ਭਾਵ ਕਿ ਵਿਵਾਦ ਹਰ ਵੇਲੇ ਤੁਸੀਂ ਝਗੜਾ ਹੀ ਕਰਦੇ ਰਹੋ, ਲੜਾਈ ਕਰਦੇ ਰਹੋ, ਮੈਨੂੰ ਬੜਾ ਪਤਾ ਹੈ, ਮੈਨੂੰ ਬੜਾ ਪਤਾ ਹੈ। ਕਹਿੰਦੇ ਇਹ ਵੀ ਅਕਲ ਨਹੀਂ, ਆਪਣਾ ਸਮਾਂ ਖਰਾਬ ਨਾ ਕਰੋ, ਜੇ ਅਕਲ ਹੈ ਤੇ ਕੁਝ ਕਰਕੇ ਵਿਖਾਓ, ਲੋਕਾਂ ਨਾਲ ਝਗੜਦੇ ਨਾ ਰਹੋ। ਅਕਲ ਵਾਲੇ ਬੰਦਾ ਜੇ ਅਕਲ ਹੈ ਤੈਨੂੰ ਤੇ ਆਪਣੀ ਜ਼ਿੰਦਗੀ ਵਿੱਚ ਕੁਝ ਕਰਕੇ ਵਿਖਾ, ਅਕਲ ਦਾ ਹੰਕਾਰ ਕਰਕੇ ਲੋਕਾਂ ਨਾਲ ਝਗੜਾ ਨਾ ਕਰਦਾ। ਫਿਰ ਕਈ ਬੰਦੇ ਵਿਦਵਾਨ ਜਿਹੜੇ ਸੀ ਉਹ ਲੋਕਾਂ ਨਾਲ ਪਹਿਲਾਂ ਚਰਚਾ ਕਰਦੇ ਸੀ ਤੇ ਚਰਚਾ ਕਰਕੇ ਉਹਦੇ ਸਾਰੇ ਗ੍ਰੰਥ ਖੋਹ ਲੈਂਦੇ ਸੀ, ਗੱਡੇ ਭਰੀ ਫਿਰਦੇ ਸੀ ਗ੍ਰੰਥਾਂ ਦੇ, ਵੀ ਮੈਂ ਉਹਦੇ ਨਾਲ ਵੀ ਗੱਲ ਕੀਤੀ, ਉਹ ਨਹੀਂ ਮੇਰੇ ਅੱਗੇ ਬੋਲ ਸਕਿਆ, ਮੈਂ ਉਹਦੇ ਨਾਲ ਗੱਲ ਕੀਤੀ। ਕਹਿੰਦੇ ਭਾਈ ਅਕਲ ਦਾ ਫਾਇਦਾ ਤਾਂ ਹੈ, ਕੁਛ ਕਰੋ, ਐਵੇਂ ਲੋਕਾਂ ਨਾਲ ਝਗੜਦੇ ਨਾ ਫਿਰੋ। ਹਾਂਜੀ,
ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਂ।
ਅਕਲ ਲੈ ਕੇ ਪਰਮਾਤਮਾ ਨੂੰ ਸੇਵੋ, ਨਿਯਮਾਂ ਨੂੰ ਸਮਝੋ ਤੇ ਮਾਨ ਪ੍ਰਾਪਤ ਕਰੋ। ਹਾਂਜੀ,
ਅਕਲੀ ਪੜ ਕੇ ਬੁਝੀਐ ਅਕਲੀ ਕੀ ਚੈਦਾ।
ਅਕਲ ਲਈਏ, ਪੜ੍ਹੀਏ, ਬੁੱਝਣਾ ਦਾ ਵਿਸ਼ਾ ਹੈ, ਪਰਮਾਤਮਾ ਨੂੰ ਬੁੱਝਣਾ ਪੈਂਦਾ, ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਪੈਂਦਾ। ਇਹ ਬੁਝਾਰਤ ਹੈ, ਹੌਲੀ ਹੌਲੀ ਸਮਝ ਆ ਜਾਂਦੀ ਹੈ। ਜਦੋਂ ਸਮਝ ਆ ਜਾਏ ਫਿਰ ਅੱਗੇ ਸਮਝਾਈਏ, ਸਮਝ ਕੇ ਫਿਰ ਅੱਗੇ ਸਮਝਾਈਏ। ਅਕਲੀ ਕੀਚੈ ਦਾਨ। ਹਾਂਜੀ,
ਨਾਨਕ ਆਖੇ ਰਹਾਏ ਹੋਰ ਗੱਲਾਂ ਸ਼ੈਤਾਨ।
ਬਸ ਹੋਰ ਸਾਰਾ ਕੁਝ ਹੀ ਸ਼ੈਤਾਨੀਅਤ ਵਾਲਾ ਰਾਹ ਹੈ, ਇੱਕੋ ਹੀ ਵਧੀਆ ਰਾਹ ਹੈ। ਇਹ ਇੱਕ ਤਰੀਕਾ ਹੈ ਕਿ ਪੜ੍ਹੀਏ ਤੇ ਸਮਝੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਲੋਕਾਂ ਨਾਲ ਝਗੜੇ ਨਾ ਪਾਉਂਦੇ ਫਿਰੀਏ, ਲਿਖ ਲਿਖ ਕੇ ਵੇਚੀਏ ਨਾ, ਗਿਆਨ ਤੋਂ ਕੋਈ ਕਮਾਈ ਨਾ ਕਰੀਏ। ਵੇਚਣ ਦਾ ਮਤਲਬ ਇਹ ਹੈ ਵੀ ਗਿਆਨ ਤੁਹਾਡੇ ਵਾਸਤੇ ਕਮਾਈ ਦਾ ਸਾਧਨ ਨਾ ਬਣ ਜਾਏ ਕਿਤੇ, ਗਿਆਨ ਸਾਡੇ ਲਈ ਸਿਰਫ ਕਮਾਈ ਦਾ ਸਾਧਨ ਨਾ ਬਣੇ, ਅਕਲ ਦੇ ਨਾਲ ਗਿਆਨ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਕੁਛ ਕਰਕੇ ਵਿਖਾਈ। ਸੋ ਸਮਝ ਲਈਏ ਭਾਈ, ਗੁਰੂ ਸਾਹਿਬ ਤੋਂ ਸਮਝ ਕੇ ਫਿਰ ਆਪਣੇ ਜ਼ਿੰਦਗੀ ਦੇ ਸੋਹਣੇ ਸੋਹਣੇ ਫੈਸਲੇ ਕਰੀਏ ਤਾਂ ਲਾਭ ਹੈ। ਜ਼ਿੰਦਗੀ ਲੰਘਦੀ ਜਾਂਦੀ ਹੈ ਜੀ, ਲੋੜ ਹੈ ਆਪਾਂ ਸਾਰੇ ਬੰਦੇ ਥੋੜ੍ਹਾ ਥੋੜ੍ਹਾ ਟਾਈਮ ਕੱਢਿਆ ਕਰੀਏ। ਕਿੰਨੀ ਵੱਡੀ ਕੌਮ ਹੈ ਸਾਡੀ, ਸਿੱਖ ਕੌਮ ਵਿੱਚ ਕਿੰਨੇ ਲੋਕ ਨੇ ਅੰਮ੍ਰਿਤਧਾਰੀ ਹੈ, 2.5 ਕਰੋੜ ਦੀ ਗਿਣਤੀ ਦੱਸਦੇ ਆ, ਪਰ ਸਾਰੇ ਬੰਦੇ ਇਸ ਪਾਸੇ ਧਿਆਨ ਨਾ ਦੇਣ ਕਰਕੇ, ਥੋੜ੍ਹਾ ਜਿਹਾ ਦਿਮਾਗ ਨਾ ਵਰਤਣ ਕਰਕੇ ਅੱਜ ਸਾਡੀ ਕੌਮ ਦੇ ਫੈਸਲੇ 10-20 ਬੰਦੇ ਹੀ ਕਰ ਜਾਂਦੇ। ਮੈਂ ਰਾਤ ਵੀ ਗੱਲ ਕੀਤੀ ਸੀ ਵੀ 10 ਬੰਦੇ ਜਿੱਥੇ ਇਕੱਠੇ ਹੁੰਦੇ ਸਾਰੀ ਕੌਮ ਇਕੱਠੀ ਹੋ ਗਈ, 10 ਬੰਦੇ ਫੈਸਲਾ ਕਰ ਲੈਂਦੇ ਆ ਸਾਰੀ ਕੌਮ ਦਾ ਫੈਸਲਾ, ਜੇ ਗਲਤ ਫੈਸਲਾ ਕਰਦੇ ਐ ਜੇ ਕਿਤੇ ਤੇ ਉਹਦਾ ਫਲ ਫਿਰ ਮੁੜ ਕੇ ਕੌਮ ਨੂੰ ਵੀ ਭੁਗਤਣਾ ਪੈਂਦਾ। 10-20 ਬੰਦੇ ਜਿੱਥੇ ਇਕੱਠੇ ਹੁੰਦੇ ਆ ਉਹ ਕਹਿ ਦਿੰਦੇ ਸਾਰੀ ਕੌਮ ਅੱਜ ਇਕੱਠੀ ਹੋ ਗਈ ਜੀ, 5 ਬੰਦੇ ਫੈਸਲਾ ਕਰ ਲੈਣ, ਲਓ ਜੀ ਸਾਰੀ ਕੌਮ ਦਾ ਫੈਸਲਾ ਹੈ। ਜੇ ਉਹਨਾਂ ਦੇ ਫੈਸਲੇ ਕਰਕੇ ਧੱਕਾ ਹੋਵੇ ਫਿਰ ਕਹਿੰਦੇ ਜੀ ਸਾਰੀ ਕੌਮ ਨਾਲ ਧੱਕਾ ਹੋ ਰਿਹਾ। ਆਖੋ ਸਤਨਾਮ। ਬਾਕੀਆਂ ਨੂੰ ਪੁੱਛ ਲਿਆ ਕਿਸੇ ਨੇ, ਬਾਕੀਆਂ ਨਾਲ ਗੱਲ ਕਰ ਲਈ, ਕਿਸੇ ਹੋਰ ਨਾਲ ਸਲਾਹ ਕਰ ਲਈ ਵੀ ਕੌਮ ਨਾਲ ਧੱਕਾ ਹੋ ਰਿਹਾ ਕਿ ਤੁਹਾਡੇ ਇਕੱਲਿਆਂ ਨਾਲ ਹੋਇਆ। 4 ਬੰਦੇ ਇੱਥੇ ਫੈਸਲਾ ਕਰ ਲੈਂਦੇ ਆ, ਮੁੜ ਕੇ ਕਹਿ ਦਿੰਦੇ ਕੌਮ ਦਾ ਫੈਸਲਾ। ਜਦੋਂ ਧੱਕਾ ਹੁੰਦਾ ਫਿਰ ਕਹਿੰਦੇ ਹੁਣ ਸਾਰੀ ਕੌਮ ਆਓ ਭਾਈ ਭੁਗਤੋ ਹੁਣ ਸਾਰੀ ਕੌਮ, ਕਿਉਂਕਿ ਸਾਰੀ ਕੌਮ ਦਾ ਫੈਸਲਾ ਹੈ। ਤਾਂ ਕਰਕੇ ਇਹਨਾਂ ਨੂੰ ਹੱਕ ਨਹੀਂ ਹੋਣਾ ਚਾਹੀਦਾ ਸਾਡੇ ਬਿਹਾਫ ਤੇ ਕੋਈ ਫੈਸਲਾ ਕਰ ਸਕਣ। ਦੱਸੋ ਬਈ ਤੁਹਾਡੇ ਬਿਹਾਫ ਤੇ ਕੋਈ ਇਹ ਫੈਸਲਾ ਕਰ ਸਕਦਾ ਵੀ ਮੱਝ ਖਰੀਦਣੀ ਹੈ ਤੇਰੇ ਲਈ, ਤੇਰੇ ਬਿਹਾਫ ਤੇ ਕੋਠੀ ਕਿੱਦਾਂ ਦੀ ਬਣਾਉਣੀ, ਕੋਈ ਫੈਸਲਾ ਕਿਵੇਂ ਕਰਨਾ? ਸਾਡੀ ਜ਼ਿੰਦਗੀ ਦੇ ਫੈਸਲੇ ਸਾਡੇ ਹੋਣਗੇ, ਆਪਣੇ ਹੋਣਗੇ, ਤੇ ਸਾਡੀ ਕੌਮ ਦੇ ਫੈਸਲੇ ਵੀ ਸਾਡੇ ਆਪਣੇ ਹੋਣੇ ਚਾਹੀਦੇ। ਸਾਡੇ ਬਿਹਾਫ ਤੇ ਕੋਈ ਕਿਵੇਂ ਫੈਸਲੇ ਕਰਦਾ? ਜਿੱਥੇ ਜੀ ਕਰਦਾ 5-4 ਬੰਦੇ ਇਕੱਠੇ ਹੋ ਕੇ ਫੈਸਲਾ ਕਰ ਲੈਂਦੇ ਆ ਤੇ ਸਾਨੂੰ ਕਹਿ ਦਿੰਦੇ ਆ ਮੁੜ ਕੇ ਜੀ ਸਾਰੀ ਕੌਮ ਦਾ ਫੈਸਲਾ। ਤਾਂ ਕਰਕੇ ਭਾਈ ਮੈਂ ਤਾਂ ਇਹ ਕਹਿੰਦਾ ਵੀ ਸੁਚੇਤ ਹੋਵੋ, ਥੋੜੇ ਥੋੜੇ ਸਿਆਣੇ ਬਣੋ, ਥੋੜਾ ਥੋੜਾ ਦਿਮਾਗ ਵਰਤਣਾ ਸ਼ੁਰੂ ਕਰੀਏ। ਆਪਣੀ ਜ਼ਿੰਦਗੀ ਦੇ 5 ਮਿੰਟ 24 ਘੰਟਿਆਂ 'ਚ ਕੱਢਿਆ ਕਰੋ ਵੀ ਕੀ ਹੋ ਰਿਹਾ ਆਲੇ ਦੁਆਲੇ, ਵੇਖੀਏ ਤੇ ਸਹੀ ਚੱਲ ਕੀ ਰਿਹਾ ਆਲੇ ਦੁਆਲੇ। ਥੋੜਾ ਥੋੜਾ ਦਿਮਾਗ ਵਰਤਣਾ ਸ਼ੁਰੂ ਕਰੀਏ ਗਿਆਨ ਲਈ ਲਈ ਸਮਝ ਲਈ। ਸੋ ਸਾਰੀ ਸੰਗਤ ਦਾ ਧੰਨਵਾਦ ਹੈ। ਆਪ ਜੀ ਨੂੰ ਪਤਾ ਹੈ ਅੱਜ ਸ਼ਾਮ ਤੋਂ ਚੋਲਾ ਸਾਹਿਬ ਵਿੱਚ ਸਮਾਗਮ ਹੋਣੇ ਸੀ ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹਾ, ਤੇ ਉੱਥੇ ਤੁਹਾਨੂੰ ਪਤਾ ਹੀ ਹੈ ਉਹ ਜਿਹੜੇ ਅਮਰੀਕ ਸਿੰਘ ਜਨਾਲਾ ਦੂਜੇ ਤੀਜੇ ਜਿਹੜੇ ਬੰਦੇ ਇੱਥੇ ਵੀ ਆਏ ਸੀ ਗੇਟ ਦੇ ਅੱਗੇ, ਉਹਨਾਂ ਨੇ ਫਿਰ ਰੌਲਾ ਪਾਇਆ ਜੀ ਇਹਨਾਂ ਨੇ ਸਾਡੇ ਇਲਾਕੇ 'ਚ ਆਉਣਾ, ਅਸੀਂ ਇਹਨਾਂ ਨੂੰ ਮਾਝੇ 'ਚ ਵੜਨ ਨਹੀਂ ਦੇਣਾ, ਇੱਦਾਂ ਹੋ ਜਾਣਾ ਹੈ, ਉੱਥੇ ਜੇ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ। ਤਾਂ ਕਰਕੇ ਆਪਾਂ ਉਹ ਪ੍ਰੋਗਰਾਮ ਜਿਹੜੇ ਆ ਰੱਦ ਕਰ ਦਿੱਤੇ ਆ। ਉਹਦਾ ਕਾਰਨ ਵੱਡਾ ਇਹ ਹੈ ਕਿ ਇਹ ਇਹਨਾਂ ਦਾ ਦਿਮਾਗ ਇੱਦਾਂ ਦਾ ਹੀ ਹੈ ਜੀ, ਇਹਨਾਂ ਨੇ ਤਰਸ ਨਹੀਂ ਕਰਨਾ ਵਿੱਚ ਆ ਕੇ। ਜਿੱਦਾਂ ਹੁਣ ਮੰਨ ਲਓ 50,000 ਬੰਦਾ ਬੈਠਾ, ਉਹਦੇ ਵਿੱਚ 50 ਬੰਦੇ ਵੀ ਆ ਕੇ ਰੌਲਾ ਪਾ ਦਿੱਤਾ ਤੇ ਉੱਥੇ ਨਿੱਕੇ ਨਿੱਕੇ ਬੱਚੇ ਹੈ, ਕਈ ਬੀਬੀਆਂ ਨੇ ਆਉਣਾ ਹੈ, ਕੋਈ ਹਲ ਰੌਲਾ ਪੈ ਜਾਵੇ, ਧੱਕਾ ਪੈ ਜਾਵੇ, ਉਹਦੇ ਨਾਲ ਬਹੁਤ ਵੱਡਾ ਸਾਡਾ ਨੁਕਸਾਨ ਹੋ ਸਕਦਾ। ਉਸ ਤੋਂ ਬਾਅਦ ਫਿਰ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਵਰਗਿਆਂ 'ਤੇ ਆ ਜਾਂਦੀ ਹੈ ਵੀ ਤੁਸੀਂ ਉਹੀ ਕਿਉਂ ਗਏ ਜੇ ਉਹ ਇੱਦਾਂ ਦੇ ਹੈ, ਤੁਸੀਂ ਪਿੱਛੇ ਹਟ ਜਾਣਾ ਚਾਹੀਦਾ ਸੀ। ਸੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਅਸੀਂ ਆਪਣੀ ਜ਼ਿੱਦ ਕਰਕੇ ਕਦੇ ਵੀ ਕੋਈ ਐਸਾ ਫੈਸਲਾ ਨਹੀਂ ਆਪਾਂ ਕਰ ਸਕਦੇ ਜਿਹਦੇ ਨਾਲ ਸੰਗਤ ਦਾ ਨੁਕਸਾਨ ਹੋਵੇ, ਭੁਗਤਣਾ ਸਾਰਿਆਂ ਨੂੰ ਪਵੇ, ਸਾਨੂੰ ਨਹੀਂ ਫੈਸਲੇ ਇੱਦਾਂ ਦੇ ਕਰਨੇ ਚਾਹੀਦੇ। ਸੋ ਤਾਂ ਕਰਕੇ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਜਿਹੜਾ ਸੀ ਰੱਦ ਕਰ ਦਿੱਤਾ, ਕਿਉਂਕਿ ਮੇਰੇ ਨਾਲ ਮੇਰਾ ਨਹੀਂ ਕੁਛ ਵਿਗੜਨਾ, ਮੈਂ ਜਿਹੜੀ ਸਟੇਜ 'ਤੇ ਬੈਠਾ ਹੁੰਦਾ ਬਹੁਤ ਦੂਰ ਹੈ, ਮੇਰੇ ਨਾਲ ਪ੍ਰਸ਼ਾਸਨ ਵੀ ਹੁੰਦਾ, ਇਹ ਕੇ 47 ਵਾਲੇ ਬੰਦੇ ਵੀ ਹੁੰਦੇ ਆ, ਮੇਰਾ ਨਹੀਂ ਨੁਕਸਾਨ ਹੋਣਾ ਪਰ ਉਹਦੇ ਨਾਲ ਆਮ ਸੰਗਤ ਦਾ ਨੁਕਸਾਨ ਹੋ ਸਕਦਾ। ਇਹ ਬੰਦੇ ਚਾਹੁੰਦੇ ਹੀ ਇੱਦਾਂ ਦਾ। ਪਰ ਇੱਕ ਗੱਲ ਮੇਰੇ ਮਨ 'ਚ ਆਉਂਦੀ ਹੈ ਕੱਲ੍ਹ ਦੀ ਵੀ ਜਿਵੇਂ ਆਪਣੇ ਹੁਣ ਮੈਂ ਤਾਂ ਕਹਿੰਦਾ ਇੱਥੇ ਵੀ ਸਾਡੇ ਸਮਾਗਮ ਕਰ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਕਿਸੇ ਦਾ ਸਮਾਗਮ ਨਾ ਰੋਕਣ ਗਏ ਹਾਂ ਤੇ ਨਾ ਅੱਗੇ ਤੋਂ ਰੋਕਣ ਜਾਵਾਂਗੇ। ਪਰ ਇੱਕ ਗੱਲ ਮੈਂ ਸੋਚਦਾ ਵੀ ਜਿਵੇਂ ਹੁਣ ਇਹ ਸਾਡੇ ਨਾਲ ਇਹ ਇੱਕ ਗਰੁੱਪ ਹੈ ਸਾਡੇ ਨਾਲ ਧੱਕਾ ਕਰਦਾ, ਆਪਾਂ ਤੇ ਹੈ ਆ ਚਲੋ ਆਮ ਬੰਦੇ, ਸਾਡੇ ਤੇ ਇੰਨੀ ਪੁੱਛ ਪ੍ਰਤੀਤ ਸਾਡੀ ਤੇ ਹੈ ਨਹੀਂ, ਪਰ ਜੇ ਅੱਗੇ ਕੋਈ ਮੰਨ ਲਓ ਵੀ ਹਿੰਦੂਆਂ ਦਾ ਕੋਈ ਵੱਡਾ ਬਾਬਾ ਹੋਵੇ ਕੋਈ, ਉਹਦੇ ਨਾਲ ਐਂ ਕਰਨ ਤੇ ਉਹ ਫਿਰ ਘੱਟ ਕਰਨਗੇ, ਉਹ ਅੱਗੋਂ ਫਿਰ ਰਾਈਫਲਾਂ ਲੈ ਕੇ ਪੈ ਜਾਣ, ਬੰਦੇ 5-7 ਮਾਰ ਦੇਣ, ਫਿਰ ਸਾਡੇ ਸਿੱਖਾਂ ਨੇ ਚੀਕਾਂ ਮਾਰਨੀਆਂ ਨੇ ਲਓ ਜੀ ਸਾਡੇ ਨਾਲ ਧੱਕਾ ਕਰਦੇ ਆ। ਪਰ ਪਹਿਲਾਂ ਆਪਣੇ ਬਿਆਨ ਤੇ ਵੇਖ ਲਿਆ ਕਰੋ, ਅਗਲਾ ਚੜ੍ਹ ਕੇ ਤਾਂ ਆਉਂਦਾ ਹੈ, ਤੁਸੀਂ ਬਿਆਨ ਹੀ ਬੜੇ ਖਤਰਨਾਕ ਦਿੰਦੇ ਹੋ। ਆਖੋ ਸਤਨਾਮ। ਕਦੇ ਆਪਣੇ ਬਿਆਨ ਵੀ ਚੈੱਕ ਕਰੋ, ਜਿੱਦਾਂ ਦੇ ਬਿਆਨ ਦਿੰਦੇ ਆ ਨਾ ਇਹ ਬੰਦੇ ਵੀ ਉੱਥੇ ਐਂ ਕਰ ਦਿਆਂਗੇ ਜੀ, ਕੱਫਣ ਲੈ ਕੇ ਆਇਓ ਜੀ, ਅਰਥੀਆਂ ਲੈ ਕੇ ਆਇਓ। ਤਾਂ ਕਰਕੇ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਜਿਹੜਾ ਰੱਦ ਕਰ ਦਿੱਤਾ ਹੈ ਵੀ ਚੰਗਾ ਨਹੀਂ ਲੱਗਦਾ ਜੀ ਐਵੇਂ, ਚਾਹੇ ਸਾਰੇ ਮਾਝੇ 'ਚ ਨਾ ਜਾਈਏ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਆਪਣੀ ਗੱਲ ਇੱਥੇ ਬਹਿ ਕੇ ਵੀ ਕਰ ਲੈਣੀ ਹੈ। ਇੱਥੇ ਹੁਣ ਤੁਸੀਂ ਬੈਠੇ ਹੋ, ਚਾਹੇ 500-700 ਹੋਏਗਾ, ਘਰਾਂ ਦੇ ਵਿੱਚ ਵੀ ਮੇਰੇ ਖਿਆਲ ਅੱਜ ਲਾਈਵ ਵੀ ਚੱਲਦਾ ਇੰਟਰਨੈਟ ਦੇ ਉੱਤੇ, ਤੇ ਆ ਦਮਦਮਾ ਸਾਹਿਬ ਚੈਨਲ ਚੱਲਦਾ ਇੱਕ, ਪੂਰੇ ਮਾਲਵੇ ਵਿੱਚ ਉਹ ਕਵਰ ਕਰਦਾ, ਸਾਰੇ ਘਰਾਂ 'ਚ ਜਾ ਰਿਹਾ ਹੁੰਦਾ ਪ੍ਰੋਗਰਾਮ। ਸੋ ਜਿਹੜੇ ਬੰਦਿਆਂ ਨੇ ਸੁਣਨਾ ਹੁੰਦਾ ਉਹਨਾਂ ਨੇ ਘਰ ਬੈਠ ਕੇ ਵੀ ਸੁਣ ਲੈਣਾ ਹੁੰਦਾ। ਤਾਂ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਸਮਝ ਤੋਂ ਕੰਮ ਲਈਏ, ਥੋੜਾ ਜਿਹਾ ਇਹਨੂੰ ਦਿਮਾਗ ਨੂੰ ਖੋਲੀਏ, ਅਕਲ ਵਾਲੇ ਬਣੀਏ। ਸਿੱਖਾਂ ਨੇ ਬਹੁਤ ਨੁਕਸਾਨ ਆਪਣਾ ਕਰਾਇਆ ਸਾਡੇ ਵਿਹਾਫ ਤੇ, ਕੋਈ ਵੀ ਬੰਦੇ ਉੱਠ ਕੇ ਫੈਸਲਾ ਲੈ ਲੈਂਦੇ ਆ, ਭੁਗਤਣਾ ਸਾਰੀ ਕੌਮ ਨੂੰ ਪੈਂਦਾ ਭਾਈ। ਅਸੀਂ ਸਮਝਦਾਰ ਬਣ ਕੇ, ਅਕਲ ਵਾਲੇ ਬਣ ਕੇ, ਗਿਆਨਵਾਨ ਹੋ ਕੇ ਚੱਲੀਏ। ਨਵੀਂ ਪੀੜ੍ਹੀ ਹੈ ਜਿਹੜੀ ਆਉਣ ਵਾਲੀ, ਉਹਨੂੰ ਬਚਾਈਏ। ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਪਾਸੇ ਤੁਰੀਏ, ਮਰਵਾਉਣ ਵਾਲੇ ਪਾਸੇ ਨਾ ਤੁਰੀਏ। ਆਪਣੇ ਬੱਚੇ ਸਾਡੇ ਪੜ੍ਹਨ, ਅੱਗੇ ਅੱਗੇ ਤਰੱਕੀਆਂ ਕਰਨ, ਆਪਣੀਆਂ ਬੱਚੀਆਂ ਨੂੰ ਪੜ੍ਹਾਓ, ਵੱਡਿਆਂ ਸਕੂਲਾਂ ਵਿੱਚ ਪੜ੍ਹਨੇ ਪਾਓ। ਧੀਆਂ ਆਪਣਾ ਫਰਜ਼ ਪਛਾਣ ਕੇ ਆਪਣੇ ਮਾਂ ਪਿਓ ਨੂੰ ਖੁੱਲ੍ਹ ਕੇ ਕਹਿਣ ਵੀ ਪਿਤਾ ਜੀ ਦਾਗ ਨਹੀਂ ਲੱਗਣ ਦਿੰਦੀ। ਖੁੱਲ੍ਹ ਕੇ ਧੀ ਗੱਲ ਕਰੇ ਆਪਣੇ ਮਾਂ ਪਿਓ ਨਾਲ ਵੀ ਮੈਂ ਜਿੱਥੇ ਤੱਕ ਪੜ੍ਹਨਾ ਚਾਹੁੰਦੀ ਹਾਂ ਮੈਨੂੰ ਪੜ੍ਹਨ ਦਿਓ, ਤੇ ਸਾਹਮਣੇ ਵਾ ਕੇ ਮਾਂ ਪਿਓ ਨੂੰ ਕਹੇ ਵੀ ਤੁਹਾਡੇ ਨਾਲ ਵਾਅਦਾ ਹੈ ਮੈਂ ਕੋਈ ਦਾਗ ਐਸਾ ਨਹੀਂ ਲਵਾਵਾਂਗੀ ਆਪਣੀ ਜ਼ਿੰਦਗੀ 'ਚ, ਤੁਹਾਡੇ ਉੱਤੇ ਕੋਈ ਦਾਗ ਨਹੀਂ ਲੱਗਣ ਦੇਵਾਂਗੀ। ਧੀ ਇਹ ਵਾਅਦਾ ਕਰੇ ਤੇ ਇਸ ਵਾਅਦੇ ਤੇ ਖਰੀ ਉਤਰੇ, ਧੀ ਵੀ ਇਹ ਗੱਲ ਸਮਝੇ। ਤੇ ਬੱਚਿਆਂ ਨੂੰ ਵੀ ਚਾਹੀਦਾ, ਆਪਣਾ ਮਾਪਿਆਂ ਨੂੰ ਚਾਹੀਦਾ ਕਿ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ, ਚਾਹੇ ਜ਼ਮੀਨਾਂ ਵੇਚ ਕੇ ਪੜ੍ਹਾਓ, ਆਪਣੇ ਨਿਆਣਿਆਂ ਨੂੰ ਪੜ੍ਹਾਓ, ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਓ, ਤਰੱਕੀ ਕਰੀਏ, ਵੱਧ ਤੋਂ ਵੱਧ ਅਸੀਂ ਅੱਗੇ ਵਧੀਏ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ, ਸਾਨੂੰ ਗਿਆਨ ਨਾਲ ਜੋੜਿਆ, ਸਮਝ ਨਾਲ ਜੋੜਿਆ, ਅਕਲ ਨਾਲ ਜੋੜਿਆ। ਤੇ ਗਿਆਨ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਗਿਆਨ ਨਾਲ ਮਨ ਜਿਹੜਾ ਬੱਝਦਾ, ਜਿਵੇਂ ਸੰਗਲ ਹੈ ਜਿਹੜਾ ਮਨ ਨੂੰ ਇੱਕੋ ਹੀ ਸੰਗਲ ਪੈਂਦਾ, ਉਹ ਹੈ ਗਿਆਨ ਦਾ, ਉਹ ਹੈ ਸਮਝ ਦਾ। ਇਹਨੂੰ ਸੰਗਲ ਗਿਆਨ ਦਾ ਪਾਈਏ, ਸਮਝ ਦਾ ਪਾਈਏ। ਉਹਦਾ ਪਾਣੀ ਨਹੀਂ ਟਿਕਦਾ, ਪਰ ਕੁੰਭ ਦੇ ਘੜੇ ਵਿੱਚ ਪਾਣੀ ਵੱਧ ਜਾਂਦਾ। ਘੜੇ ਦੇ ਵਿੱਚ ਮਤਲਬ ਕੁੰਭ ਮਤਲਬ ਘੜਾ, ਘੜੇ ਦੇ ਵਿੱਚ ਪਾਣੀ ਵੱਧ ਜਾਂਦਾ, ਉਦਾਂ ਨਹੀਂ ਵੱਜਦਾ। ਇਸੇ ਤਰ੍ਹਾਂ ਮਨ ਜਿਹੜਾ ਬੰਨਣਾ ਤੇ ਬੜਾ ਔਖਾ ਹੈ, ਬੰਨਣਾ ਮਨ ਬੜਾ ਔਖਾ ਹੈ, ਪਰ ਗਿਆਨ ਦਾ ਸੰਗਲ ਜਦੋਂ ਪੈ ਜਾਏ ਫਿਰ ਮਨ ਹੈ ਜਿਹੜਾ ਵੱਜ ਜਾਂਦਾ। ਤਾਂ ਕਰਕੇ ਸਮਝ ਲੈ ਕੇ, ਅਕਲ ਲੈ ਕੇ ਜ਼ਿੰਦਗੀ 'ਚ ਚੱਲੀਏ, ਹੋਰ ਕੋਈ ਤਰੀਕਾ ਨਹੀਂ। ਮੜੀਆਂ ਕਬਰਾਂ ਤੇ ਤੁਰੇ ਫਿਰੀਏ, ਜਗ੍ਹਾ ਜਗ੍ਹਾ ਤੇ ਨੱਕ ਰਗੜਦੇ ਫਿਰੀਏ, ਧਾਗੇ ਤਵੀਤ ਪਾਈ ਫਿਰੀਏ, ਕੋਈ ਲਾਭ ਨਹੀਂ ਹੋਣਾ। ਬਸ ਸਮਝ ਲਈਏ, ਹੋਰ ਕੋਈ ਤਰੀਕਾ ਹੀ ਨਹੀਂ। ਸਾਰੇ ਪੜਿਓ ਗੱਜ ਕੇ, ਇੱਕ ਧਾਰਨਾ ਆਪਾਂ ਸਾਰੇ ਗੱਜ ਕੇ ਬੋਲਿਓ।
ਗਿਆਨ ਗੁਰਾ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਜਤਨ ਕਰੇ। ਗਿਆਨ ਗੁਰਾ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਜਤਨ ਕਰੇ। ਗਿਆਨ ਗੁਰਾ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਗਿਆਨ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਜਤਨ ਕਰੇ। ਗਿਆਨ ਪੂਰਾ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ
ਗੱਜ ਕੇ ਪੈਣਾ।
ਬੰਧਾ ਮਨ ਰਹੇ, ਗੁਰ ਬਿਨ ਗਿਆਨ
ਸੱਜਣ ਗੁਰ ਦੀਆਂ
ਭਗਿਆਨ ਅੰਦੇਰ ਵਿਨਾਸ
ਹਰ ਕਿਰਪਾ ਤੇ ਸੰਤ ਭੇਟਿਓ
ਬਸ ਮਾਲਕ ਜੀ ਦੀ ਮਿਹਰ ਨਾਲ ਗੁਰੂ ਮਿਲਦਾ ਸਮਝ ਮਿਲਦੀ ਹੈ ਤੇ ਜ਼ਿੰਦਗੀ ਵਿੱਚ ਚਾਨਣ ਆ ਜਾਂਦਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਫਿਰ ਆਪ ਜੀ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਹੈ ਮੈਂ ਬਹੁਤ ਵਾਰ ਹਰ ਐਤਵਾਰੀ ਕਹਿੰਦਾ ਹੁੰਦਾ ਹੈ ਵੀ ਸਾਡੀ ਸਾਂਝ ਹੋਣੀ ਚਾਹੀਦੀ ਹੈ ਗੁਰਮਤਿ ਦੀ ਵਿਚਾਰ ਦੀ ਬਸ ਇੱਥੇ ਅਸੀਂ ਮਿਲ ਲੈਂਦੇ ਹਾਂ ਦੀਵਾਨ ਸੁਣੋ ਸਮਝੋ ਤੇ ਲੰਗਰ ਪ੍ਰਸ਼ਾਦਾ ਛਕੋ ਜੀ ਕਰਦਾ ਸੇਵਾ ਕਰੋ ਕੁਛ ਲੱਗਦਾ ਹੁੰਦਾ ਹੈ ਵੀ ਲੰਗਰ 'ਚ ਕਰ ਲਈਏ ਜਾਂ ਕਿਤੇ ਹੋਰ ਸੇਵਾ ਕਰ ਲਓ ਤੁਹਾਡੀ ਆਪਣੀ ਮਰਜ਼ੀ ਹੈ ਇਹ ਸਾਡੀ ਸਾਂਝ ਮੈਂ ਪਿਛਲੇ ਐਤਵਾਰ ਵੀ ਕਿਹਾ ਸੀ ਦੇਹਾਂ ਨਾਲ ਨਹੀਂ ਵੀ ਮੇਰੇ ਮਗਰ ਮਗਰ ਤੁਰੇ ਫਿਰੋ ਵੀ ਮੈਂ ਕਿੱਧਰ ਨੂੰ ਜਾਣਾ ਦੇਹਾਂ ਨਾਲ ਨਹੀਂ ਜੁੜਨਾ ਸਰੀਰ ਨਾਲ ਜੁੜੋਗੇ ਅੱਜ ਖੁਸ਼ ਹੋਵੋਗੇ ਜਿੱਦਣ ਚੱਲਿਆ ਗਿਆ ਉਹਦੇ ਰੋਂਦੇ ਫਿਰਾਂਗੇ ਦੇਹ ਨਾਲ ਨਹੀਂ ਜੁੜਨਾ ਗੁਰਬਾਣੀ ਦਾ ਗਿਆਨ ਲਈਏ ਸਮਝ ਲਈਏ ਅਕਲ ਲਈਏ ਤੇ ਖੁਦ ਮੁਖਤਿਆਰ ਬਣੋ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਸਿੱਖੋ ਆਪਣੀ ਜ਼ਿੰਦਗੀ ਦੇ ਗਲਤ ਫੈਸਲਿਆਂ ਦੀ ਜ਼ਿੰਮੇਵਾਰੀ ਲਓ ਵੀ ਹਾਂ ਮੇਰੀ ਜ਼ਿੰਦਗੀ 'ਚ ਮੈਂ ਗਲਤ ਫੈਸਲੇ ਲਏ ਆ ਆਹ ਮੇਰੀ ਗਲਤੀ ਹੈ ਤੇ ਜਿਹੜੇ ਚੰਗੇ ਫੈਸਲੇ ਹੁੰਦੇ ਨੇ ਉਹਦਾ ਕ੍ਰੈਡਿਟ ਵੀ ਫਿਰ ਤੈਨੂੰ ਮਿਲੇਗਾ ਸੋ ਬੰਦਾ ਜੇ ਜ਼ਿੰਦਗੀ ਵਿੱਚ ਵਿਚਰਦਾ ਤੇ ਗਲਤੀਆਂ ਵੀ ਜ਼ਰੂਰ ਕਰਦਾ ਹੈ ਭੁੱਲਾਂ ਹੁੰਦੀਆਂ ਹੈ ਪਰ ਆਪਣੀਆਂ ਭੁੱਲਾਂ ਤੋਂ ਅਕਲ ਲੈ ਕੇ ਅੱਗੇ ਨੂੰ ਵੱਧਦੇ ਰਹਿਣਾ ਹੀ ਅਸਲ ਸਮਝ ਦੀ ਗੱਲ ਹੁੰਦੀ ਹੈ ਸੋ ਆਓ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜੇ ਪਹੁੰਚ ਕੇ ਹਾਜ਼ਰੀ ਭਰੀ ਹੈ ਗੱਜ ਕੇ ਹੁਣ ਆਪਾਂ ਪੜ੍ਹੋ ਆਨੰਦ ਸਾਹਿਬ ਫਿਰ ਅਰਦਾਸ 'ਚ ਜੁੜਦੇ ਹਾਂ ਹੁਕਮਨਾਮੇ ਸੁਣ ਕੇ ਫਿਰ ਆਪ ਸਾਰੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਓ ਵਿਸਾਖੀ ਨੇੜੇ ਆ ਰਹੀ ਹੈ ਜੋ ਕਿ 14 ਅਪ੍ਰੈਲ ਦੀ ਹੈ ਉਦੋਂ ਤੱਕ ਤਿਆਰੀ ਕਰੋ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਦਾਖਲੇ ਲਓ ਜੀ ਨਾਮ ਲਿਖਾਓ ਆਪਣੇ ਸਾਰੇ ਵੀਰ ਭਰਾ ਵੱਧ ਤੋਂ ਵੱਧ ਤਿਆਰੀ ਕਰਕੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ
ਹਰੀ ਕੇਰਾ ਮਨ ਜਿਨੀ ਵਸਾਇਆ
ਹੈ ਨਾਨਕ ਹੋਆ ਸਤਿਗੁਰੂ ਮੈਂ ਪਾਇਆ
ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਤੋਂ ਕਿਉਂ ਮਨੋ
ਸਾਹਿਬਾ
ਨਹੀਂ ਕਰਦੇ
ਸਭ
ਕੁਛ ਹੈ ਸੱਜੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਕ ਕਰ ਚਾਨ ਸੁਖ ਮੰਨਿਆ ਵਸਿਆ ਜਿਨੀ ਸਤ
ਜਾਇਆ
ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸਾਜਾ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਨ ਕਰ
ਤਾਰੀਆਸ ਕੀਤੇ
ਗੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿਤਾ ਆਨੰਦ ਸੁਣੋ ਵੱਡ ਭਾਗੀ ਸੰਤ ਬਨੋਦ ਰੋਗ ਰੋਗ ਸੰਤਾਪ ਸੁਣੀ ਸੱਚੀ ਪਾਤ
ਸਾਜਨ ਭਏ ਸਰ ਸੇ ਪੂਰੇ ਗੁਰਦੇ ਜਾਣ
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਮਨ ਗੁਰ ਚਰਨ ਲਾ ਕੇ ਵਾਜੇ ਅਨਹਰ
ਪਵਣ ਗੁਰੂ ਬਾਣੀ ਪਿਤਾ ਮਾਤਾ ਸਰ ਹੱਥ
ਇਸ ਰਾਮ ਦਾਈ ਆਇਆ ਹੈ ਜੈ ਸਾਗਰ ਜਾਨ
ਜਗੇ ਹੋਈਆਂ ਮੁਰ ਆਈਆਂ ਕਾਚੇ ਧਰਮ
ਧਰਮੀਆ ਪੂਆ ਦੂਰ
ਜਿਨੇ ਨਾਮ ਆਇਆ ਕਹੇ ਸੰਗਤ
ਖੇਤੀ ਛੁੱਟੀ ਨਾ
ਜਿਨੀ ਨਾਮ ਤੇ ਆਇਆ ਕਹਿ ਸਕਦਾ
ਜਲੇ ਖੇਤੀ ਛੁੱਟੀ ਨਾ
ਜਿਨੀ ਨਾਮ ਤੇ ਆਇਆ ਕਹਿ
ਸਕਦਾ ਜਲੇ ਖੇਤੀ ਛੁੱਟੀ ਨਾ
ਜਿਨੀ ਨਾਮ ਤੇ ਆਇਆ ਕਹਿ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਤੁਧੇ ਆ ਗਏ ਅਰਦਾਸ ਜੀਓ ਪਿੰਡ ਸਭ
ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਪਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਿਆ ਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਅੰਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਤੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕਨਡਿਟ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਅੰਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬਨ ਬਨ ਕਟਾਏ ਖੋਪਰੀਆਂ ਲੁਹਾਈਆਂ ਚਰੱਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਅੰਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਅੰਤਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਟਿਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਕਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਮਿੰਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਾਜ਼ਰੀਆਂ ਭਰੀਆਂ ਆਪ ਜੀ ਦੇ ਦਰੋਂ ਘਰੋਂ ਵਰੋਂ ਸਹਿ ਜਥਿਆਂ ਨੇ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸਾਨੂੰ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਗੁਰਮਤਿ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ। ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਆਪ ਜੀ ਦੇ ਦਰ ਘਰ ਦੇ ਸੇਵਕ ਅਮਨਪ੍ਰੀਤ ਸਿੰਘ, ਚਮਕੌਰ ਸਿੰਘ, ਹਰਜੀਤ ਕੌਰ, ਹਰਵਿੰਦਰ ਸਿੰਘ, ਤਰਸ਼ੇਮ ਕੌਰ, ਰਜਿੰਦਰ ਕੌਰ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਲਵਦੀਪ ਸਿੰਘ, ਸੱਚੇ ਪਾਤਸ਼ਾਹ ਜੀ, ਸੰਗਤਾਂ ਵੱਲੋਂ ਅਰਦਾਸ ਬੇਨਤੀ ਸੇਵਕ ਪਰਿਵਾਰਾਂ ਦੀਆਂ ਗੁਰਮਤ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ। ਕੜਾ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ। ਜੱਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ। ਕਿਰਪਾ ਕਰੋ ਸਤਿਗੁਰੂ ਜੀ, ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਵੇਲ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਦੁਹਰਾਇਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚੁਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵਨ ਦੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੋ ਤਨ ਗੁਰੂ ਸੇਵੀਐ, ਅਹਿਨਿਸ ਸਹਿਜ ਸੋ ਭਾਏ, ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ, ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ, ਦੁੱਖ ਬਿਨ ਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ, ਦੁੱਖ ਬਿਨ ਸੇ ਸੁਖ ਪਾਇਆ, ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਤਾ ਰਹਾ, ਸਤਿਗੁਰ ਨਾਮ ਨਿਧਾਨ ਦਿਰੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਬਿਨਾਸੀ, ਤਾਂ ਕਉ ਬਿਘਨ ਨਾ ਕੋ ਲਾਗੈ, ਜੋ ਸਤਿਗੁਰ ਆਪਣੇ ਰੱਖੇ, ਚਰਨ ਕਮਲ ਬਸੇਰੇ ਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾਂ ਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਈ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ
ਤਾਂਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।